ऑफर से फायदा उठाएं रिमिटली।
यार बड़ी भुख लगी है पर इस वेले खान नू की मिलेगा, सारा कुछ तो बंद है।
मिलेगा तू चलता सही
पर किथे?
ओ बाबा ढाबा ते जिथे मिलदा है पंजाब दा स्वाद, भावे दिन होवे जा रात, तुहाडी मिडनाइट क्रेविंग दा इना कोल है हर जवाब। बाबा ढाबा एक कई लोकेशन तो सर्व करदे ने।
आज ही कॉल करो बाबा ढाबा वाले महावीर बाठुरा नु
9057933636 9057936336
ते अपना काम खोलने ली तुसी फ्रेंचाइजी भी ले सकदे हो।
हाँ जी, एक पैराडिकल कंपनी ट्रैफिक टिकट मिल गई है ओंटारियो जां यूएसए दे विच, अपना ड्राइविंग अब्स्ट्रैक्ट जां सीवीओआर साफ सुथरा रखने लई, जां स्मॉल क्लेम्स कोर्ट मैटर है, तुसी किसे दे दावा करना है, जां तुहाडे ते किसे ने दावा कर दिता है, जां तुहाडे विरुद्ध जजमेंट हो गई है, जां तुहाडा किरायेदार तुहानू किराया नहीं दे रहा उस नूं कढ़णा है, जां सिटी बाय लॉ दी कोई उलंघना हो गई है, तां अज ही भरोसेयोग तुहाडी अपनी पैराडिकल कंपनी थ्री लायंस पैराडिकल सर्विसेज नूं फोन करो 9054519777 451-9777 चार मैली ड्राइव यूनिट 23 ब्रैम्पटन दे विच। इत्थे तुहाडी ही भाषा विच लाइसेंस्ड पैराडिकल वल्लों सर्विसेज मुहैया कीतियां जांदियां हन।
वाह बराड साहब, मकान ते तुहाडा बहुत सोहणा है, मुबारकां तुहानू।
ओ जी, असली मुबारकबाद दे हकदार तां हरमेल सिद्धू जी ने।
होमलाइन सिल्वर सिटी वाले हरमेल सिद्धू
जी, बिल्कुल ठीक फरमाया तुसी, उहनां दी बदौलत ही सानू इन्नी वधिया डील च इन्ना सोहना घर मिलिया। जी हाँ, जेकर तुसी भी घर खरीदना या बेचना होवे या कोई बिजनेस, इन्ना तो ज्यादा ईमानदार ते नेक सलाह वाला तुहानू होर कोई नहीं मिल सकदा।
उन्हें कॉल करो हरमेल सिद्धू नू
समोसा एंड स्वीट फैक्टरी दी तक गाली कुजोरे तुम्मा पया जे चारे पासे तुसी भी आओ 1850 Albion Road in Rexdale 4162131165।
चरणजीत बराड़ वालों अज दे नगारा प्रोग्राम तुहाडा सारयां दा निघा स्वागत। 3 तो लैके 4 बजे तक दोस्तो अपना इह प्रोग्राम हुंदा, पहलां इह होर वक्त हुंदा सी पर हुण 1 तरीक तो इह दुबारा शुरू कीता आपां, ते उम्मीद करदे आं तुसी उसे तरहां ही ਸਾਡੇ ਪ੍ਰੋਗਰਾਮ ਨਾਲ ਜੁੜਿਆ ਕਰੋਗੇ ਜਿਵੇਂ ਤੁਸੀਂ ਪਹਿਲਾਂ ਜੁੜਦੇ ਹੁੰਦੇ ਸੀ। ਵੈਸੇ 1 ਤਰੀਕ ਨੂੰ ਵੀ ਆਪਾਂ ਗੱਲਾਂ ਬਾਤਾਂ ਕੀਤੀਆਂ ਸੀ ਕਿ ਤੁਸੀਂ ਅਕਸਰ ਫੋਨ ਕਰਦੇ ਰਹਿੰਦੇ ਸੀ ਕਿ ਪ੍ਰੋਗਰਾਮ ਦਿਨੇ ਹੋਣਾ ਚਾਹੀਦਾ ਜੀ, ਕਿਉਂਕਿ ਬਹੁਤ ਸਾਰੇ ਸਾਡੇ ਜਿਹੜੇ ਸੱਜਣ ਮਿੱਤਰ ਨੇ ਉਹ ਡਰਾਈਵ ਕਰਦੇ ਵਕਤ ਸਾਡਾ ਪ੍ਰੋਗਰਾਮ ਸੁਣਦੇ ਨੇ, ਅਤੇ ਇਸ ਕਰਕੇ ਜੀ ਸਾਨੂੰ ਵਾਪਸ ਆਉਣਾ ਪਿਆ। ਉਹ ਤੁਹਾਡੀਆਂ ਗੱਲਾਂ, ਉਹਨਾਂ ਦੀ ਖਿੱਚ ਸਾਨੂੰ ਵਾਪਸ ਲੈ ਕੇ ਆਈ। ਇਹਦਾ ਹੁਣ ਆਪਾਂ ਬਹੁਤਾ ਜ਼ਿਕਰ ਨਹੀਂ ਕਰਨਾ, ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ। ਪਰਸੋਂ ਪ੍ਰੋਗਰਾਮ ਦੇ ਵਿੱਚ ਥੋੜ੍ਹੀ ਜਿਹੀ ਗੱਲ ਹੋਈ ਸੀ ਕਿ ਜਦੋਂ ਜੂਨ ਮਹੀਨਾ ਚੜ੍ਹਦਾ ਹੈ ਤਾਂ ਹਰੇਕ ਪੰਜਾਬੀ ਹੈ ਜਿਹੜਾ, ਉਹਦਾ ਮਨ ਉਦਾਸ ਜਿਹਾ ਹੋ ਜਾਂਦਾ। ਜਿਹਦੀ ਉਮਰ ਕੋਈ 40-45 ਸਾਲ ਆ, 50 ਸਾਲ ਆ, ਉਹਦਾ ਜ਼ਿਆਦਾ ਉਦਾਸ ਹੋ ਜਾਂਦਾ। ਮੈਨੂੰ ਪਤਾ ਜਦੋਂ ਅੰਮ੍ਰਿਤਸਰ ਦੇ ਉੱਤੇ ਫੌਜ ਚਾੜੀ ਸੀ, ਅਤੇ ਅੰਮ੍ਰਿਤਸਰ ਨਹੀਂ ਜੀ ਸਾਰੇ ਪੰਜਾਬ ਦੇ ਉੱਤੇ ਹੀ, ਅਤੇ ਉਦੋਂ ਬਹੁਤ ਸਾਰੇ ਉਹ ਲੋਕ ਜਿਹੜੇ ਘਰਾਂ ਦੇ ਵਿੱਚ ਬੈਠੇ ਸੀ, ਉਹਨਾਂ ਨੇ ਬਾਅਦ ਦੇ ਵਿੱਚ ਜਦੋਂ ਆਪੋ ਆਪਣੇ ਐਕਸਪੀਰੀਅੰਸਿਸ ਸਾਂਝੇ ਕੀਤੇ ਤਾਂ ਬਹੁਤ ਸਾਰੇ ਲੋਕਾਂ ਨੇ ਕਿਹਾ ਜੀ ਇਹ ਠੀਕ ਹੈ ਕਿ ਅੰਮ੍ਰਿਤਸਰ ਆਮ ਕਰਕੇ ਸਿੱਖ ਜਾਂਦੇ ਆ, ਪਰ ਹਰੇਕ ਪੰਜਾਬੀ ਭਾਵੇਂ ਉਹ ਹਿੰਦੂ ਆ ਭਾਵੇਂ ਮੁਸਲਮਾਨ ਆ, ਉਹਦੇ ਮਨ ਦੇ ਵਿੱਚ ਅੰਮ੍ਰਿਤਸਰ ਪ੍ਰਤੀ ਇੱਕ ਖਾਸ ਖਿੱਚ ਆ। ਅਤੇ ਉਹ ਕਹਿੰਦੇ ਕਿ ਜਦੋਂ ਰੇਡੀਓ ਤੋਂ ਖਬਰਾਂ ਚੱਲੀਆਂ, ਅੱਜ ਵਾਂਗੂ ਯੁੱਗ ਤਾਂ ਹੁੰਦਾ ਨਹੀਂ ਸੀ ਸੋਸ਼ਲ ਮੀਡੀਆ ਦਾ, ਜਦੋਂ ਰੇਡੀਓ 'ਤੇ ਖਬਰਾਂ ਆਈਆਂ ਤਾਂ ਹਰੇਕ ਉਹ ਮਨ ਰੋਇਆ, ਹਰੇਕ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਡਿੱਗੇ। ਜਿਹੜਾ ਸੰਵੇਦਨਸ਼ੀਲ ਮਨੁੱਖ ਸੀ, ਜਿਹੜੇ ਢੀਠ ਆ ਉਹਨਾਂ ਦਾ ਤਾਂ ਕੀ ਕਹਿਣਾ, ਉਹਨਾਂ ਦੇ ਸਾਹਮਣੇ ਤਾਂ ਕੁਛ ਮਰਜ਼ੀ ਹੋਈ ਜਾਵੇ ਉਹਨਾਂ ਨੂੰ ਨਹੀਂ ਕੁਝ ਪਤਾ ਲੱਗਦਾ। ਜਾਂ ਜਿਹੜੇ ਸਿਆਸੀ ਲੋਕ ਨੇ ਜਿਹੜੇ ਸ਼ਤਰੰਜ ਦੀਆਂ ਚਾਲਾਂ ਚੱਲਦੇ ਨੇ, ਲੋਕਾਂ ਦੇ ਮਨ ਇੱਕ ਦੂਜੇ ਨਾਲ ਦੂਰ ਕਰਦੇ ਨੇ, ਆਪਾਂ ਉਹਨਾਂ ਦੀ ਗੱਲ ਨਹੀਂ ਕਰਦੇ, ਆਪਾਂ ਸੰਵੇਦਨਸ਼ੀਲ ਮਨੁੱਖ ਦੀ ਗੱਲ ਕਰਦੇ ਹਾਂ, ਆਮ ਮਨੁੱਖ ਦੀ ਗੱਲ ਕਰਦੇ ਹਾਂ। ਜਿਹੜਾ ਬੰਦਾ ਮਿਹਨਤ ਕਰਦਾ ਉਹ ਸੰਵੇਦਨਸ਼ੀਲ ਹੀ ਹੁੰਦਾ, ਕਿਉਂਕਿ ਮਿਹਨਤ ਆ ਜਿਹੜੀ ਇਹ ਜ਼ਿੰਦਗੀ ਦੇ ਵਿੱਚ ਬਹੁਤ ਤਰ੍ਹਾਂ ਦੇ ਰੰਗ ਆ ਜਿਹੜੀ ਉਹ ਭਰਦੀ ਆ। ਇਹਦੇ ਬਾਰੇ ਵੀ ਆਪਾਂ ਫਿਰ ਕਿਸ ਦਿਨ ਵਿਸ਼ੇਸ਼ ਪ੍ਰੋਗਰਾਮ ਕਰਾਂਗੇ। ਜਦੋਂ ਬਹੁਤ ਸਾਰੇ ਗੁਰਦੁਆਰਿਆਂ ਨੂੰ ਘੇਰਿਆ ਗਿਆ, ਉਸ ਵਕਤ ਪੰਜਾਬ ਦੇ ਲੋਕਾਂ ਦੀ ਆਵਾਜ਼ ਬੰਦ ਕਰ ਦਿੱਤੀ ਗਈ, ਕੋਈ ਘਰ ਤੋਂ ਬਾਹਰ ਨਹੀਂ ਸੀ ਜਾ ਸਕਦਾ, ਕਰਫਿਊ ਲਗਾ ਦਿੱਤਾ ਗਿਆ। ਵੈਸੇ ਇਹਦੀ ਤਿਆਰੀ ਬਹੁਤ ਦਿਨ ਪਹਿਲਾਂ ਹੋ ਗਈ ਸੀ, ਅਤੇ ਜਾਣ ਬੁੱਝ ਕੇ ਉਹਨਾਂ ਨੇ ਇਹ ਦਿਨ ਚੁਣਿਆ ਕਿ ਇਸ ਦਿਨ ਬਹੁਤ ਜ਼ਿਆਦਾ ਇਕੱਠ ਹੋਊਗਾ, ਅਤੇ ਬਿਨਾਂ ਕੋਈ ਚੇਤਾਵਨੀ ਦਿੱਤਿਆਂ ਉਹਨਾਂ ਨੇ ਧਾਰਮਿਕ ਸਥਾਨਾਂ ਨੂੰ ਘੇਰਾ ਪਾ ਲਿਆ। ਦਰਬਾਰ ਸਾਹਿਬ ਦੇਖੋ, ਕੋਈ ਗਿਆ ਹੋਵੇ ਕੋਈ ਨਾ ਗਿਆ ਹੋਵੇ, ਕਿਸੇ ਦੀ ਧਰਮ ਦੇ ਵਿੱਚ ਕਿਸੇ ਦਾ ਵਿਸ਼ਵਾਸ ਹੋਵੇ ਜਾਂ ਨਾ ਹੋਵੇ, ਇਹ ਗੱਲ ਵੱਖਰੀ ਹੈ। ਪਰ ਜਦੋਂ ਦਰਬਾਰ ਸਾਹਿਬ ਬਣਾਇਆ ਗਿਆ ਸੀ, ਸਥਾਪਨਾ ਕੀਤੀ ਗਈ ਸੀ, ਕੰਸਟਰਕਸ਼ਨ ਸ਼ੁਰੂ ਹੋਈ ਸੀ, ਤਾਂ ਗੁਰੂ ਅਰਜਨ ਦੇਵ ਜੀ ਜਿਹੜੇ ਕਿ ਸਿੱਖ ਆਰਕੀਟੈਕਚਰ ਭਵਨ ਨਿਰਮਾਣ ਕਲਾ ਦੇ ਮਾਹਰ ਸੀ, ਜਿਹੜੇ ਉਹਨਾਂ ਨੇ ਕਈ ਗੱਲਾਂ ਮਨ ਦੇ ਵਿੱਚ ਰੱਖੀਆਂ। ਇੱਕ ਗੱਲ ਤਾਂ ਉਹਨਾਂ ਨੇ ਉਦਘਾਟਨ ਸਾਈਂ ਮੀਆਂ ਮੀਰ ਤੋਂ ਕਰਵਾਇਆ, ਮੁਸਲਿਮ ਫਕੀਰ ਤੋਂ। ਦੂਸਰੀ ਗੱਲ, ਇਹਦੇ ਚਾਰ ਦਰਵਾਜ਼ੇ ਰੱਖੇ ਕਿ ਚਾਰੇ ਪਾਸਿਓਂ ਹਵਾ ਵੀ ਪਵੇ, ਅਤੇ ਚਾਰੇ ਪਾਸੇ ਮਤਲਬ ਚਾਰੇ ਦਿਸ਼ਾਵਾਂ 'ਚੋਂ ਲੋਕ ਆ ਜਿਹੜੇ ਇੱਥੇ ਬੇਖੌਫ ਬੇਫਿਕਰ ਹੋ ਕੇ ਆਉਣ, ਭਾਵੇਂ ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਣ। ਅਤੇ ਇੱਕ ਹੋਰ ਗੱਲ, ਬਹੁਤੀਆਂ ਜਿਹੜੀਆਂ ਇਮਾਰਤਾਂ ਹੁੰਦੀਆਂ ਨੇ ਉਹ ਉੱਚੀ ਜਗ੍ਹਾ 'ਤੇ ਬਣਾਈਆਂ ਜਾਂਦੀਆਂ ਨੇ। ਇੱਕ ਸਟੈਪ ਦੋ ਸਟੈਪ ਦਰਬਾਰ ਸਾਹਿਬ ਨੂੰ ਇਸ ਕਰਕੇ ਆਲੇ ਦੁਆਲੇ ਨਾਲੋਂ ਨੀਵਾਂ ਰੱਖਿਆ ਗਿਆ ਵੀ ਹਰੇਕ ਬੰਦਾ ਜਿਹੜਾ ਆਵੇ ਉਹ ਇੱਕ ਸਟੈਪ ਨੀਚੇ ਨੂੰ ਜਾਵੇ, ਉਹਦੇ ਮਨ ਦੇ ਵਿੱਚ ਹੰਬਲਨੈਸ, ਉਹਨੇ ਮਨ ਦੇ ਵਿੱਚ ਨਿਮਰਤਾ ਆਵੇ, ਉਹ ਝੁੱਕ ਕੇ ਜਾਵੇ ਥੋੜ੍ਹਾ, ਉਹਨੂੰ ਪਤਾ ਲੱਗੇ ਕਿ ਮੈਂ ਕੋਈ ਖੱਬੀ ਖਾਨ ਨਹੀਂ ਹਾਂ, ਜਦੋਂ ਮੈਂ ਇੱਥੇ ਐਂਟਰ ਕਰਨ ਲੱਗਿਆ ਤਾਂ ਮੇਰੇ ਮਨ ਦੇ ਵਿੱਚ ਪਹਿਲਾਂ ਤੋਂ ਹੀ ਨਿਮਰਤਾ ਜਿਹੜੀ ਆ ਜਾਣੀ ਚਾਹੀਦੀ ਹੈ, ਜਾਂ ਨਿਮਰਤਾ ਸਾਡੀ ਜ਼ਿੰਦਗੀ ਦਾ ਅੰਗ ਬਣ ਜਾਣੀ ਚਾਹੀਦੀ ਹੈ। ਅਤੇ ਇਸੇ ਕਰਕੇ ਹਰਿਮੰਦਰ ਸਾਹਿਬ ਦੇ ਪ੍ਰਤੀ ਲੋਕਾਂ ਦੇ ਮਨ ਦੇ ਵਿੱਚ ਇੱਕ ਖਾਸ ਸਥਾਨ ਆ। ਜਦੋਂ ਹੀ ਹਰਿਮੰਦਰ ਸਾਹਿਬ ਦਾ ਨਾਂ ਕੋਈ ਲੈਂਦਾ ਤਾਂ ਉਹਦੇ ਮਨ ਦੇ ਵਿੱਚੋਂ ਮੈਂ ਅਤੇ ਆਪਾ ਜਿਹੜਾ ਉਹ ਆਪਣੇ ਆਪ ਬਾਹਰ ਨਿਕਲ ਜਾਂਦਾ, ਉਹਦੀਆਂ ਗੱਲਾਂ 'ਚੋਂ ਉਹਦੇ ਮਨ ਦੇ ਵਿੱਚ ਨਿਮਰਤਾ ਆ ਜਾਂਦੀ ਹੈ। ਵੈਸੇ ਚੰਗੀ ਗੱਲ ਆ ਜੇ ਨਿਮਰਤਾ ਉਹਦੇ ਸੁਭਾਅ ਦਾ ਅੰਗ ਬਣ ਜੇ, ਚਲੋ ਜੇ ਵਕਤੀ ਤੌਰ 'ਤੇ ਵੀ ਆਵੇ ਤਾਂ ਫਿਰ ਵੀ ਆਕਣ ਨਾਲੋਂ ਚੰਗੀ ਨਿਮਰਤਾ ਹੈ। ਇਤਿਹਾਸ ਦੇ ਵਿੱਚ ਆਉਂਦਾ ਬਈ ਫੋਰਨ ਇਨਵੇਡਰਸ ਨੇ ਕਈ ਹਮਲੇ ਕੀਤੇ, ਕਈ ਵਾਰੀ ਦਰਬਾਰ ਸਾਹਿਬ ਆ ਜਿਹੜਾ ਉਹਦੀ ਇਮਾਰਤ ਨੂੰ ਨੁਕਸਾਨ ਪਹੁੰਚਾਇਆ, ਬਾਅਦ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇਸ ਦੀ ਇਹ ਕਹਿ ਲਓ ਮੁੜ ਉਸਾਰੀ ਕੀਤੀ ਗਈ। ਇਹਦੇ ਉੱਪਰ ਸੋਨੇ ਦਾ ਗੁੰਬਦ ਲਾਇਆ ਗਿਆ, ਇਸੇ ਕਰਕੇ ਸੋਨੇ ਦੀ ਜਾਣੀ ਕਹਿ ਲਓ ਵੀ ਇਮਾਰਤ ਇੱਕ ਤਰੀਕੇ ਨਾਲ ਬਣ ਗਈ। ਉਹਦੇ ਬਾਰੇ ਅਲੱਗ ਅਲੱਗ ਵਿਚਾਰ ਹੋ ਸਕਦੇ ਨੇ ਲੋਕਾਂ ਨੇ, ਪਰ ਆਪਾਂ ਉਹਨਾਂ ਬਾਰੇ ਗੱਲਬਾਤ ਨਹੀਂ ਕਰਦੇ। ਜਾਣ ਬੁੱਝ ਕੇ ਇੱਕ ਇਹੋ ਜਿਹੇ ਸਥਾਨ ਨੂੰ ਚੁਣਨਾ ਹਮਲੇ ਦੇ ਲਈ, ਇਹ ਲੋਕ ਵਿਰੋਧੀ ਮਾਨਸਿਕਤਾ ਦੀ ਨਿਸ਼ਾਨੀ ਆ। ਬਈ ਇੱਕ ਖਾਸ ਫਿਰਕੇ ਦੇ ਮਨ ਦੇ ਵਿੱਚ ਹਮੇਸ਼ਾ ਦੇ ਲਈ ਦਹਿਸ਼ਤ ਫੈਲਾ ਦਿੱਤੀ ਜਾਵੇ, ਆਉਣ ਵਾਲੀਆਂ ਜਨਰੇਸ਼ਨਸ ਵੀ ਕਹਿਣ ਕਿ ਉਹ ਦੇਖੋ ਤੁਹਾਡਾ ਜਿਹੜਾ ਹਰਿਮੰਦਰ ਸਾਹਿਬ ਸੀ ਇੱਕ ਵਾਰੀ ਉਹ ਫੌਜ ਦੇ ਨਾਲ ਢਾ ਦਿੱਤਾ ਗਿਆ ਸੀ, ਦੇਰ ਤੱਕ ਉਹਦੇ ਅਸਰ ਰਹਿਣ, ਆਫਟਰ ਇਫੈਕਟਸ ਕਹਿੰਦੇ ਆ ਜਿਹਨੂੰ, ਲਗਾਤਾਰ ਅਧੀਨਗੀ ਦਾ ਅਹਿਸਾਸ ਆਉਣ ਵਾਲੀਆਂ ਨਸਲਾਂ ਨੂੰ ਹੁੰਦਾ ਰਹੇ। ਇਸ ਕਰਕੇ ਉਹਨਾਂ ਨੇ ਦਰਬਾਰ ਸਾਹਿਬ ਨੂੰ ਚੁਣਿਆ ਸੀ। ਵੈਸੇ 40 ਦੇ ਕਰੀਬ ਹੋਰ ਗੁਰਦੁਆਰੇ ਵੀ ਉਹਨਾਂ 'ਤੇ ਵੀ ਹਮਲਾ ਜਿਹੜਾ ਕੀਤਾ ਸੀ। ਇਸ ਤੋਂ ਪਹਿਲਾਂ ਇਹਦੇ ਲਈ ਹਾਲਾਤ ਬਕਾਇਦਾ ਤੌਰ 'ਤੇ ਤਿਆਰ ਕੀਤੇ ਗਏ, ਅਤੇ ਤੁਹਾਨੂੰ ਹੈਰਾਨੀ ਹੋਊਗੀ ਕਿ ਜਨਰਲ ਸਿਨਹਾ ਸੀ ਜਿਹੜੇ, ਉਹਨਾਂ ਨੇ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਇੰਦਰਾ ਗਾਂਧੀ ਨੂੰ, ਬਈ ਇਹੋ ਜਿਹਾ ਪੁੱਠਾ ਕੰਮ ਨਾ ਕਰ। ਅਤੇ ਉਹਨਾਂ ਨੇ ਇੱਕ ਆਲਟਰਨੇਟਿਵ ਕਹਿੰਦੇ ਪਲੈਨ ਵੀ ਰੱਖਿਆ ਵੀ ਜੇ ਉਹਦੇ ਅੰਦਰ ਹਥਿਆਰਬੰਦ ਲੋਕ ਨੇ ਤਾਂ ਬਾਹਰ ਕੱਢਣ ਦੇ ਹੋਰ ਢੰਗ ਤਰੀਕੇ ਹੋ ਸਕਦੇ ਨੇ। ਆਫਿਸਰਸ ਕੁਛ ਜਿਹਦੇ ਵਿੱਚ ਅੰਮ੍ਰਿਤਸਰ ਦੇ ਸਥਾਨਕ ਪ੍ਰਬੰਧਕ ਆਫਿਸਰ ਸੀ, ਉਹਨਾਂ ਨੇ ਅਸਤੀਫੇ ਦੇ ਤੇ। ਲੋਕ ਵੱਡੀ ਗਿਣਤੀ 'ਚ ਕਤਲ ਹੋਏ ਕਿਉਂਕਿ ਬਿਨਾਂ ਚੇਤਾਵਨੀ ਤੋਂ ਇਹ ਹਮਲਾ ਕੀਤਾ ਗਿਆ ਸੀ। ਤੁਸੀਂ ਆਹ 2-4 ਦਿਨ ਰੇਡੀਓ 'ਤੇ ਸੁਣਦੇ ਰਹੇ ਹੋਵੋਗੇ, ਇੰਨੇ ਸਾਲਾਂ ਤੋਂ ਲਗਾਤਾਰ ਸੁਣ ਰਹੇ ਹੋ। ਸਰਕਾਰੀ ਪੱਖ ਕਹਿੰਦਾ ਕਿ ਅਸੀਂ ਚੇਤਾਵਨੀਆਂ ਦਿੱਤੀਆਂ ਸੀ, ਪਰ ਨਹੀਂ ਦਿੱਤੀਆਂ ਚੇਤਾਵਨੀਆਂ। ਰਾਤ ਨੂੰ ਪੂਰੇ 12 ਵਜੇ ਗੋਲੀਬਾਰੀ ਹੈ ਜਿਹੜੀ ਉਹ ਸ਼ੁਰੂ ਕਰਤੀ ਸੀ, ਅਤੇ ਉਹਦੇ ਆਫਟਰ ਇਫੈਕਟਸ ਰਹੇ, ਇੰਨੇ ਆਫਟਰ ਇਫੈਕਟ ਰਹੇ ਉਹਦੇ ਕਿ 84 ਤੋਂ ਬਾਅਦ ਦਾ ਜਿਹੜਾ ਪੰਜਾਬ ਆ, 5 ਸਾਲਾਂ ਦਾ ਪੰਜਾਬ ਜਿਹੜਾ ਪੰਜਾਬ ਦੇ ਵਿੱਚ ਰਿਹਾ ਹੈ, ਕਦੇ ਉਹਦੇ ਉਸ ਸਮੇਂ ਬਾਰੇ ਨਿਗਾਹ ਮਾਰ ਕੇ ਵੇਖਿਓ, ਅਖਬਾਰਾਂ ਦੀਆਂ ਸੁਰਖੀਆਂ ਪੜ੍ਹ ਕੇ ਵੇਖਿਓ, ਬੁੱਧੀਜੀਵੀਆਂ ਦੇ ਲੇਖ ਪੜ੍ਹ ਕੇ ਵੇਖਿਓ, ਉਹ ਪੰਜਾਬ ਉਵੇਂ ਵੱਸਦਾ ਰੱਸਦਾ ਪੰਜਾਬ ਰਿਹਾ ਹੀ ਨਹੀਂ, ਪਹਿਲਾਂ ਪਾਉਂਦਾ ਪੰਜਾਬ ਰਿਹਾ ਹੀ ਨਹੀਂ। ਉਹ ਰੋਂਦਾ ਕਰਜ਼ਿਆਂ ਦਾ ਮਾਰਾ ਪੰਜਾਬ, ਖੁਦਕੁਸ਼ੀਆਂ ਦੇ ਨਾਲ ਝੂਠੇ ਪੁਲਿਸ ਮੁਕਾਬਲਿਆਂ ਦਾ ਪੰਜਾਬ ਬਣ ਗਿਆ, ਕਿਤੇ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਜਿਹਦੇ ਸਿਰ 'ਤੇ ਕੇਸ ਹੁੰਦੇ ਸੀ ਉਹਨਾਂ ਨੂੰ ਫੜ ਕੇ ਜ਼ਲੀਲ ਕੀਤਾ ਜਾਂਦਾ ਸੀ, ਕਿਤੇ ਜਿਨ੍ਹਾਂ ਨੇ ਕੇਸ ਨਹੀਂ ਸੀ ਰੱਖੇ ਹੁੰਦੇ ਉਹਨਾਂ ਨੂੰ ਬੱਸਾਂ 'ਚੋਂ ਕੱਢ ਕੇ ਮਾਰ ਦਿੱਤਾ ਜਾਂਦਾ ਸੀ, ਪੁਲਿਸ ਦੇ ਖਿਲਾਫ ਲੋਕਾਂ ਦਾ ਰੋਹ ਹੁੰਦਾ ਸੀ, ਧਰਨੇ ਲੱਗਦੇ ਸੀ, ਪੁਲਿਸ ਥਾਣੇ ਘੇਰੇ ਜਾਂਦੇ ਸੀ। ਦੂਜੇ ਪਾਸੇ ਸ਼ਾਮ ਨੂੰ ਇਹ ਨਹੀਂ ਸੀ ਪਤਾ ਹੁੰਦਾ ਵੀ ਸਵੇਰੇ ਬੰਦਾ ਜਿਹੜਾ ਕੰਮ 'ਤੇ ਗਿਆ ਸ਼ਾਮ ਨੂੰ ਉਹਨੇ ਵਾਪਸ ਮੁੜ ਕੇ ਵੀ ਆ ਜਾਣਾ ਕਿ ਨਹੀਂ ਆ ਜਾਣਾ। 82-83 ਤੋਂ ਪਹਿਲਾਂ ਦਾ ਪੰਜਾਬ ਇੱਕ ਵੱਖਰੀ ਤਰ੍ਹਾਂ ਦਾ ਪੰਜਾਬ ਹੁੰਦਾ ਸੀ। ਲੋਕ ਬਾਹਰ ਸੌਂਦੇ ਸੀ, ਰਾਤ ਨੂੰ ਸੌਣ ਲੱਗਿਆਂ ਬੱਚੇ ਤਾਰੇ ਗਿਣਦੇ ਹੁੰਦੇ ਸੀ, ਸੌਣ ਲੱਗਿਆਂ ਦਾਦੇ ਦਾਦੀਆਂ ਤੋਂ ਮਾਂ ਪਿਓ ਤੋਂ ਕਹਾਣੀਆਂ ਸੁਣਦੇ ਹੁੰਦੇ ਸੀ, ਪੁਰਾਣੇ ਸਮਿਆਂ ਦੀਆਂ ਗੱਲਾਂ ਸੁਣਦੇ ਹੁੰਦੇ ਸੀ, ਲੋਕ ਆਪਣੇ ਐਕਸਪੀਰੀਅੰਸ ਸ਼ੇਅਰ ਕਰਦੇ ਹੁੰਦੇ ਸੀ ਕਿ ਜਦੋਂ ਪਾਕਿਸਤਾਨ ਬਣਿਆ ਆਹ ਹੋਇਆ 60-65 ਦੇ ਵਿੱਚ ਆਹ ਹੋਇਆ, ਜਦੋਂ ਆਹ ਪ੍ਰਧਾਨ ਮੰਤਰੀ ਸੀ, ਆਹ ਸੀ। ਕਾਫੀ ਸਮਾਂ ਜਦੋਂ ਹਨੇਰਾ ਹੁੰਦਾ ਸੀ ਅਤੇ ਲੋਕ ਰਸੋਈ 'ਚ, ਕਿਉਂਕਿ ਰਸੋਈਆਂ ਬਾਹਰ ਹੁੰਦੀਆਂ ਸੀ, ਚੁੱਲ੍ਹੇ ਦੇ ਦੁਆਲੇ ਇਕੱਠੇ ਹੋ ਕੇ ਗੱਲਾਂ ਕਰਦੇ ਸੀ, ਪਰ 84 ਤੋਂ ਬਾਅਦ ਉਹ ਸਾਰਾ ਕੁਝ ਗਾਇਬ ਹੋ ਗਿਆ। ਹਨੇਰਾ ਹੋਣ ਤੋਂ ਪਹਿਲਾਂ ਹੀ ਲੋਕ ਆਪਣੇ ਦਰਵਾਜ਼ਿਆਂ ਨੂੰ ਕੁੰਡੇ ਲਾ ਲੈਂਦੇ ਹੁੰਦੇ ਸੀ ਅਤੇ ਉਹ ਸਾਰਾ ਕਲਚਰ, ਸਾਰੇ ਪਰਿਵਾਰ ਦਾ ਇਕੱਠੇ ਬੈਠ ਕੇ ਗੱਲਾਂ ਕਰਨ ਵਾਲਾ, ਉਹ ਡਰ ਦੇ ਵਿੱਚ ਤਬਦੀਲ ਹੋ ਗਿਆ। ਇਹ ਨਹੀਂ ਸੀ ਪਤਾ ਹੁੰਦਾ ਕਿ ਸ਼ਾਮ ਹੁੰਦੀ ਹੈ ਅਤੇ ਕਿਹਨੂੰ ਗੋਲੀ ਮਾਰ ਦੇਣੀ ਆ, ਪਤਾ ਨਹੀਂ ਪੁਲਿਸ ਨੇ ਆ ਕੇ ਘੇਰਾ ਪਾ ਲੈਣਾ, ਕਿਹਨੂੰ ਚੱਕ ਕੇ ਲੈ ਜਾਣਾ, ਕਿਹਨੂੰ ਨਹੀਂ ਚੱਕ ਕੇ ਲੈ ਜਾਣਾ, ਜੇ ਪੁਲਿਸ ਨਾ ਆਈ ਤਾਂ ਹੋਰਾਂ ਨੇ ਆ ਜਾਣਾ, ਉਹਨਾਂ ਕੋਲ AK-47 ਹੋਣੀਆਂ। ਇਹ ਜਿਹਾ ਪੰਜਾਬ ਬਣ ਗਿਆ ਅਤੇ ਉਹ 5-6 ਸਾਲਾਂ ਦੇ ਸਮੇਂ ਦੇ ਦੌਰਾਨ ਕੁਝ ਜ਼ਿਲ੍ਹਿਆਂ ਦੇ ਵਿੱਚ ਤਾਂ ਨੌਜਵਾਨ ਹੀ ਖਤਮ ਕਰਤੇ, ਖਪਾ ਦਿੱਤੇ ਗਏ। ਇਹਦੇ ਲਈ ਜ਼ਿੰਮੇਵਾਰ ਬਹੁਤ ਲੋਕ ਨੇ, ਮੁੱਖ ਜ਼ਿੰਮੇਵਾਰੀ ਸਰਕਾਰ ਦੀ ਆ, ਮੁੱਖ ਜ਼ਿੰਮੇਵਾਰੀ ਕਾਂਗਰਸ ਦੀ ਆ, ਮੁੱਖ ਜ਼ਿੰਮੇਵਾਰੀ ਇੰਦਰਾ ਗਾਂਧੀ ਦੀ ਆ ਜਿਹੜੀ ਬਾਅਦ ਦੇ ਵਿੱਚ ਆਪਦੀ ਹੀ ਲਗਾਈ ਹੋਈ ਅੱਗ ਦੇ ਵਿੱਚ ਸੜ ਕੇ ਆਪ ਹੀ ਸਵਾਹ ਹੋ ਗਈ। ਪਰ ਬਹੁਤ ਜ਼ਿਆਦਾ ਲੋਕਾਂ ਦੀ ਜ਼ਿੰਮੇਵਾਰੀ ਹੈ, ਕਿਹਦੀ ਕਿਹਦੀ ਜ਼ਿੰਮੇਵਾਰੀ ਟਿੱਕੀ ਹੈ, ਕਿਉਂਕਿ ਸਾਡੇ ਕੋਲ ਕਿਹੜਾ ਕੋਈ ਪੈਮਾਨਾ ਹੈ। ਪਰ ਇੰਨਾ ਕੁ ਜ਼ਰੂਰ ਆ, ਮਨ ਕਰਦਾ ਕਿ ਇਹ ਗੱਲ ਕਹੀ ਜਾਵੇ, ਮਨ ਇਹ ਵੀ ਕਹਿੰਦਾ ਵੀ ਇਹ ਗੱਲ ਕਈ ਕਹਿਣ ਦੇ ਨਾਲ ਕਈਆਂ ਨੂੰ ਤਕਲੀਫ ਹੋਊ, ਹੁੰਦੀ ਆ ਤਾਂ ਹੋਵੇ, ਇਤਿਹਾਸ ਦਾ ਇਤਿਹਾਸ ਜਿਹੜਾ ਕੁਝ ਵਾਪਰ ਜਾਂਦਾ। ਮੈਂ ਵਾਰ ਵਾਰ ਕਹਿੰਦਾ ਕਿ ਫੌਜ ਨੇ ਪੰਜਾਬ ਦੇ ਨਾਲ ਧੱਕਾ ਕੀਤਾ, ਸਿਆਸੀ ਲੋਕਾਂ ਨੇ ਆਪਣਾ ਰਾਜ ਕਾਇਮ ਕਰਨ ਲਈ ਲੋਕਾਂ ਨੂੰ ਪਾੜਿਆ, ਲੋਕਾਂ ਨੂੰ ਵੰਡਿਆ, ਨਫ਼ਰਤ ਫੈਲਾਈ, ਸਦੀਆਂ ਤੋਂ ਇਕੱਠੇ ਰਹਿੰਦੇ ਲੋਕਾਂ ਨੂੰ ਹਿੰਦੂ ਸਿੱਖਾਂ ਦੇ ਵਿੱਚ ਵੰਡਤਾ, ਅਕਾਲੀਆਂ ਨੂੰ ਖੂੰਜੇ ਲਾਉਣ ਦੇ ਲਈ ਕਾਂਗਰਸ ਨੇ ਬੜੀ ਤਕੜੀ ਸਿਆਸਤ ਆ ਜਿਹੜੀ ਖੇਲੀ। ਪਰ ਇਸ ਦੇ ਬਾਵਜੂਦ ਵੀ ਜਿਹੜੇ ਧਾਰਮਿਕ ਸਥਾਨ ਹੁੰਦੇ ਨੇ ਉਹ ਉੱਥੇ ਜਾ ਕੇ ਬੰਦੇ ਨੂੰ ਜਿਹੜਾ ਉਸ ਧਰਮ ਨੂੰ ਮੰਨਦਾ, ਜਿਹਦਾ ਉਸ ਧਰਮ ਦੇ ਵਿੱਚ ਵਿਸ਼ਵਾਸ ਆ, ਜਿਹੜਾ ਧਰਮ ਦਾ ਲਾਈਫ ਸਟਾਈਲ ਆ, ਜੀਵਨ ਜਾਚ ਆ, ਉਹਦੇ ਵਿੱਚ ਵਿਸ਼ਵਾਸ ਆ, ਉਹਨੂੰ ਉੱਥੇ ਜਾ ਕੇ ਸੰਤੁਸ਼ਟੀ ਮਿਲਦੀ ਆ, ਉੱਥੇ ਜਾ ਕੇ ਉਹਨੂੰ ਸਕੂਨ ਮਿਲਦਾ। ਇਸੇ ਕਰਕੇ ਲੋਕ ਧਾਰਮਿਕ ਥਾਵਾਂ ਨੂੰ ਰੱਬ ਦੇ ਘਰ ਕਹਿੰਦੇ ਨੇ। ਹਾਲਾਂਕਿ ਸੈਲਫ ਕੰਟਰਡਿਕਟਰੀ ਥਿਊਰੀ ਆ, ਜਿਹੜਾ ਰੱਬ ਨੂੰ ਮੰਨਦਾ ਉਹ ਇਹ ਕਿਹਾ ਜਾਂਦਾ ਕਿ ਰੱਬ ਤਾਂ ਜ਼ਰੇ ਜ਼ਰੇ ਦੇ ਵਿੱਚ ਆ, ਰੱਬ ਤਾਂ ਬੰਦੇ ਦੇ ਮਨ ਦੇ ਵਿੱਚ ਆ, ਜਾਂ ਬੰਦਾ ਹੀ ਰੱਬ ਆ। ਪਰ ਫਿਰ ਵੀ ਉਹ ਕਹਿੰਦੇ ਨੇ ਕਿ ਚਲੋ ਉਹ ਤਾਂ ਹੈਗਾ ਹੀ ਹੈਗਾ, ਪਰ ਫਿਰ ਵੀ ਧਾਰਮਿਕ ਸਥਾਨ ਸਾਨੂੰ ਪ੍ਰੇਰਣਾ ਦਿੰਦੇ ਨੇ। ਜੇ ਪ੍ਰੇਰਣਾ ਦਿੰਦੇ ਨੇ ਤਾਂ ਉਹ ਲੋਕ ਵੀ ਦੋਸ਼ੀ ਨੇ ਜਿਨ੍ਹਾਂ ਨੇ ਇਹਨਾਂ ਧਾਰਮਿਕ ਸਥਾਨਾਂ ਨੂੰ ਮੋਰਚੇ ਬਣਾਇਆ, ਜਿਹੜੇ ਇਹਨਾਂ ਦੇ ਵਿੱਚ ਹਥਿਆਰ ਲੈ ਕੇ ਗਏ, ਜਾਂ ਤਾਂ ਇਹ ਕਹਿ ਲਓ ਕਿ ਉਹ ਹਾਕਮਾਂ ਦੇ ਪਿਆਦੇ ਬਣ ਗਏ, ਟੂਲਸ ਬਣ ਗਏ, ਉਹਨਾਂ ਨੂੰ ਯੂਜ਼ ਕਰ ਲਿਆ, ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ, ਕਿਉਂਕਿ ਉਹ ਵੇਲਾ ਸੀ ਜਦੋਂ ਕਾਰ ਸੇਵਾ ਵਾਲੇ ਟਰੱਕਾਂ ਦੇ ਵਿੱਚ ਹਥਿਆਰ ਰੱਖ ਕੇ ਗੁਰਦੁਆਰਿਆਂ ਦੇ ਵਿੱਚ ਪਹੁੰਚਾਏ ਜਾਂਦੇ ਸੀ, ਗੁਰਦੁਆਰਿਆਂ ਦੇ ਵਿੱਚੋਂ ਸਿਆਸੀ ਸੰਦੇਸ਼ ਦਿੱਤੇ ਜਾਂਦੇ ਸੀ। ਤੁਹਾਡਾ ਮਤਭੇਦ ਹੋ ਸਕਦਾ ਇਸ ਗੱਲ ਦੇ ਨਾਲ, ਮੈਂ ਐਕਸੈਪਟ ਕਰਦਾ ਇਸ ਗੱਲ ਨੂੰ, ਪਰ ਇਹ ਸੱਚਾਈ ਆ, ਸੱਚਾਈ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ। ਉਹਨਾਂ ਲੋਕਾਂ ਨੇ ਭਾਰਤੀ ਹਕੂਮਤ ਨੂੰ ਬਹਾਨਾ ਦਿੱਤਾ ਕਿ ਤੁਸੀਂ ਗੁਰਦੁਆਰਿਆਂ ਦੇ ਵਿੱਚ ਆ ਕੇ ਅਟੈਕ ਕਰੋ, ਉਹਨਾਂ ਨੇ ਅਟੈਕ ਕੀਤਾ। ਦੁਨੀਆ ਦੇ ਇਤਿਹਾਸ ਦੇ ਵਿੱਚ ਫਰੋਲ ਕੇ ਵੇਖ ਲਓ ਕਿ ਜਿਹੜੀਆਂ ਜਿਨ੍ਹਾਂ ਨੂੰ ਸ਼ਾਂਤੀ ਦੀਆਂ ਥਾਵਾਂ ਕਿਹਾ ਜਾਂਦਾ, ਉੱਥੇ ਹਥਿਆਰਾਂ ਦਾ ਕੀ ਕੰਮ? ਨਾਲੇ ਜਿਹੜਾ ਧਰਮ ਸਿਖਾਉਂਦਾ ਹੈ ਕਿ ਵਿਚਾਰਾਂ ਦੀ ਲੜਾਈ ਹੈ ਜਿਹੜੀ, ਉਹੀਓ ਮੁੱਖ ਲੜਾਈ ਹੁੰਦੀ ਹੈ, ਅਤੇ ਉੱਥੇ ਤਾਂ ਫਿਰ ਹਥਿਆਰ ਆ ਜਿਹੜੇ ਉਹ ਬੇਮਾਨਾ ਹੋ ਜਾਂਦੇ ਨੇ। ਜਦੋਂ ਕਿਤੇ ਗੱਲ ਚੱਲੂਗੀ ਦਰਬਾਰ ਸਾਹਿਬ 'ਤੇ ਅਟੈਕ ਦੀ, ਜਾਂ ਉਹਨਾਂ ਪੰਜ ਸੱਤ ਦਸ ਸਾਲਾਂ ਦੀ ਗੱਲ ਚੱਲੂਗੀ, ਕਾਲੀ ਬੋਲੀ ਰਾਤ ਦੀ ਗੱਲ ਚੱਲੂਗੀ, ਜਿਹਨੇ ਬਹੁਤ ਸਾਰੇ ਬੁੱਧੀਜੀਵੀਆਂ ਨੂੰ, ਨੌਜਵਾਨਾਂ ਨੂੰ, ਲੜਕਿਆਂ ਨੂੰ, ਲੜਕੀਆਂ ਨੂੰ ਖਾ ਲਿਆ, ਅਤੇ ਉਦੋਂ ਮੁੱਖ ਦੋਸ਼ੀ ਤਾਂ ਹਮੇਸ਼ਾ ਸਰਕਾਰ ਹੀ ਰਹੂ, ਕਿਉਂਕਿ ਸਰਕਾਰ ਨੇ ਵੇਖਣਾ ਹੁੰਦਾ ਕਿ ਉਹਦੇ ਸਮਾਜ ਦੇ ਵਿੱਚ ਕੀ ਹੋ ਰਿਹਾ, ਕਿਸੇ ਨਾਲ ਧੱਕਾ ਵਿਤਕਰਾ ਤਾਂ ਨਹੀਂ ਹੋ ਰਿਹਾ। ਪਰ ਇੱਥੇ ਤਾਂ ਸਰਕਾਰ ਖੁਦ ਧੱਕਾ ਵਿਤਕਰਾ ਕਰਨ ਲੱਗ ਗਈ, ਧਾਰਮਿਕ ਘੱਟ ਗਿਣਤੀਆਂ ਨਾਲ ਧੱਕਾ, ਦਲਿਤਾਂ ਨਾਲ ਧੱਕਾ, ਆਦਿਵਾਸੀਆਂ ਨਾਲ ਧੱਕਾ, ਜਿਹੜਾ ਸੱਚੀ ਗੱਲ ਕਰਦਾ, ਜਿਹੜਾ ਠੀਕ ਬੋਲਦਾ ਉਹਦੇ ਨਾਲ ਧੱਕਾ। 84 ਦਾ ਕਤਲੇਆਮ ਅਸੀਂ ਦੇਖਦੇ ਹਾਂ, ਉਸ ਤੋਂ ਪਹਿਲਾਂ ਆਪਾਂ ਅਕਾਲ ਤਖ਼ਤ ਢਾਇਆ, ਫਿਰ ਬਾਅਦ ਦੇ ਵਿੱਚ ਬਾਬਰੀ ਮਸਜਿਦ ਢਾਈ, ਇੱਕ ਵਿਸ਼ੇਸ਼ ਕਿਸਮ ਦਾ ਕਲਚਰ ਉੱਥੇ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹਦਾ ਪਰਛਾਵਾਂ ਅਸੀਂ ਬਾਹਰ ਬੈਠੇ ਹਾਂ, ਸਾਡੇ 'ਤੇ ਪੈਂਦਾ ਰਹਿੰਦਾ ਜਦੋਂ ਖਬਰਾਂ ਆਉਂਦੀਆਂ ਨੇ। ਉਹ ਤਾਂ ਉਹਨਾਂ ਨੇ ਢਾਇਆ ਹੀ ਜੀ ਅਕਾਲ ਤਖ਼ਤ, ਸਰਕਾਰ ਦੋਸ਼ੀ ਹੈਗੀ ਆ, ਪਰ ਤੁਸੀਂ ਮੈਨੂੰ ਦੱਸੋ ਜਿਨ੍ਹਾਂ ਨੇ ਉਹਨਾਂ ਪ੍ਰਿੰਸੀਪਲਸ ਦੀ ਉਲੰਘਣਾ ਕੀਤੀ, ਜਿਹੜੇ ਪ੍ਰਿੰਸੀਪਲਸ, ਜਿਹੜੇ ਸਿਧਾਂਤ ਗੁਰੂ ਸਾਹਿਬ ਨੇ ਸਾਨੂੰ ਦਿੱਤੇ ਨੇ, ਕਿ ਉਹ ਬੇਅਦਬੀ ਨਹੀਂ ਕਰਦੇ, ਕਿ ਉਹ ਦੋਸ਼ੀ ਨਹੀਂ? ਉਹਦੇ ਇਕੱਲੀ ਇਮਾਰਤ ਨੂੰ, ਅਕਾਲ ਤਖ਼ਤ ਨੂੰ ਪੂਜੀ ਜਾਣਾ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਜਿਹੜੀ ਪੰਜਾਬ ਵਿਰੋਧੀ ਪਾਰਟੀ ਹੈ ਉਹਦਾ ਹੈੱਡਕੁਆਟਰ ਵੀ ਉੱਥੇ ਹੈ, ਅਤੇ ਕਦੇ ਇਹਦੇ ਖਿਲਾਫ ਹੀ ਨਾ ਬੋਲਣਾ, ਕੀ ਇਹ ਸਾਡੀ ਮੌਕਾ ਪ੍ਰਸਤੀ ਨਹੀਂ? ਕਿ ਹਮੇਸ਼ਾ ਇਹੀ ਕਹੀ ਜਾਣਾ ਵੀ ਨਹੀਂ ਜੀ ਅਕਾਲ ਤਖ਼ਤ ਦਾ ਜਥੇਦਾਰ, ਅਕਾਲ ਤਖ਼ਤ ਦਾ ਜਥੇਦਾਰ, ਅਕਾਲ ਤਖ਼ਤ ਦਾ ਜਥੇਦਾਰ ਹੀ ਜਦੋਂ ਸਰਕਾਰ ਦਾ ਪਿਆਦਾ ਬਣ ਜੇ ਅਤੇ ਅਸੀਂ ਚੁੱਪ ਕਰਕੇ ਬੈਠ ਰਹੀਏ, ਫਿਰ ਉਦੋਂ ਬੇਅਦਬੀ ਨਹੀਂ ਹੁੰਦੀ? ਉਦੋਂ ਵੀ ਢਹਿੰਦਾ ਹੀ ਆ ਨਾ, ਇਹ ਠੀਕ ਆ ਵੀ ਸਰਕਾਰ ਨੇ ਤਾਂ ਇੱਕ ਵਾਰੀ ਢਾਹਤਾ, ਪਰ ਇਹ ਰੋਜ਼ ਢਹਿੰਦਾ ਜੀ, ਉਹ ਸਿਧਾਂਤ ਰੋਜ਼ ਢਹਿੰਦੇ ਨੇ ਜਿਹੜੇ ਗੁਰੂ ਸਾਹਿਬ ਨੇ ਸਾਨੂੰ ਦਿੱਤੇ ਨੇ। ਦਰਬਾਰ ਸਾਹਿਬ ਬਣਾਉਣ ਵੇਲੇ ਜਿਹੜੀ ਗੁਰੂ ਸਾਹਿਬ ਦੀ ਮਾਨਸਿਕਤਾ ਸੀ ਉਹਨੂੰ ਟਾਰ ਰੋਜ਼ ਹੀ ਲੱਗਦੀ ਆ। ਅਤੇ ਲਾਉਂਦੇ ਕੌਣ ਨੇ? ਲਾਉਂਦੇ ਉਹ ਨੇ ਜਿਹੜੇ ਸਿੱਖੀ ਸਰੂਪ ਦੇ ਵਿੱਚ ਨੇ, ਆਮ ਬੰਦਾ ਨਹੀਂ ਲਾਉਂਦਾ ਗਾ। ਆ ਤੁਸੀਂ ਪਰਸੋਂ 'ਚ ਉੱਥੇ ਦੇਖ ਲਓ, ਇੱਥੇ ਬਹੁਤ ਗੱਲਾਂ ਚੱਲਦੀਆਂ ਸੀ ਕਿਸਾਨੀ ਸੰਘਰਸ਼ ਬਾਰੇ, ਕਿਸੇ ਨੂੰ ਬਾਹਰਲੇ ਬੰਦਿਆਂ ਨੂੰ ਬੋਲਣ ਨਹੀਂ ਦਿੰਦੇ। ਉੱਥੇ ਤਾਂ ਖੁਦ ਜਿਹੜੇ ਦਸਤਾਰਾਂ ਵਾਲੇ ਅਤੇ ਜਿਹੜੇ ਸਿੱਖੀ ਸਰੂਪ ਦੇ ਵਿੱਚ ਸੀ, ਇੱਕ ਦੂਜੇ ਤੋਂ ਮਾਈਕ ਖੋਹਣ ਦੇ ਲਈ ਅੱਗੇ ਪਿੱਛੇ ਉਹ ਪੁੱਠਾ ਸਿੱਧਾ ਬੋਲਦੇ ਨੇ। ਇਹ ਸਮਝਣਾ ਕਿ ਇੱਕ ਧਿਰੀ ਦੋਸ਼ੀ ਹੈ, ਮੇਰਾ ਖਿਆਲ ਉਹ ਠੀਕ ਨਹੀਂ ਹੁੰਦਾ ਗਾ। ਇੱਕ ਧਿਰ ਮੁੱਖ ਦੋਸ਼ੀ ਹੈਗੀ ਆ, ਪਰ ਦੂਜੀਆਂ ਧਿਰਾਂ ਵੀ ਦੋਸ਼ੀ ਨੇ, ਜਿਨ੍ਹਾਂ ਨੇ ਧਾਰਮਿਕ ਸਥਾਨਾਂ ਨੂੰ ਸਿਆਸਤ ਦੇ ਕੇਂਦਰ ਬਣਾਇਆ ਹੋਇਆ ਉਹ ਵੀ ਦੋਸ਼ੀ ਨੇ, ਅਤੇ ਅੱਜ ਤੱਕ ਬਣਾਇਆ ਹੋਇਆ, ਹੁਣ ਵੀ ਬਣਾਇਆ ਹੋਇਆ, ਹੁਣ ਵੀ ਉਹਨਾਂ ਨੇ ਧਰਮ ਅਤੇ ਸਿਆਸਤ ਨੂੰ ਰਲਗੜ ਕੀਤਾ ਹੋਇਆ। ਹੁਣ ਵੀ ਬਾਦਲ ਜਦੋਂ ਵੋਟਾਂ ਮੰਗਦਾ, ਦੀਪ ਸਿੱਧੂ ਬਾਰੇ ਵਰਗੇ ਜਿਨ੍ਹਾਂ ਨੂੰ ਸਿੱਖੀ ਦਾ ਕੱਖ ਨਹੀਂ ਪਤਾ, ਉਹ ਜਦੋਂ ਸਿੱਖੀ ਦੀ ਗੱਲ ਕਰਦੇ ਨੇ ਤਾਂ ਵਿਦੇਸ਼ਾਂ 'ਚ ਬੈਠੇ ਸਿਆਣੇ ਲੋਕਾਂ ਨੂੰ ਵੀ ਮੂਰਖ ਬਣਾ ਜਾਂਦੇ ਨੇ। ਧਰਮ ਅਤੇ ਸਿਆਸਤ ਜਿੰਨੀ ਦੇਰ ਅੱਡ ਅੱਡ ਨਹੀਂ ਹੁੰਦੇ, ਇਹ ਠੀਕ ਹੈ, ਉਹ ਬਹੁਤ ਵੱਡਾ ਅਟੈਕ ਸੀ ਜਿਹੜਾ 84 'ਚ ਕੀਤਾ, ਪਰ ਜੇ ਇਹ ਅਲੱਗ ਅਲੱਗ ਨਹੀਂ ਹੁੰਦੇ ਤਾਂ ਮੇਰਾ ਖਿਆਲ ਮਾਨਸਿਕ ਤੌਰ 'ਤੇ ਅਟੈਕ ਤਾਂ ਉਹ ਕਰਦੇ ਹੀ ਰਹਿੰਦੇ ਨੇ, ਪਰ ਖੁਦ ਵੀ ਜਿਹੜੇ ਲੋਕ ਨੇ ਉਹ ਆਪਣੀ ਲੜਾਈ ਹਾਰ ਜਾਂਦੇ ਨੇ। ਇਸ ਕਰਕੇ ਮੈਨੂੰ ਬਹੁਤ ਵਾਰ ਲੱਗਦਾ ਹੁੰਦਾ ਕਿ ਜਿਹੜੇ ਲੋਕ ਇਹ ਧਰਮਾਂ ਦੀਆਂ ਵਲਗਣਾਂ ਤੋਂ ਪਾਸੇ ਨੇ ਉਹ 100 ਗੁਣਾ ਚੰਗੇ ਨੇ ਅਤੇ ਉਹ 100 ਗੁਣਾ ਸਿਆਣੇ ਨੇ, ਉਹ ਵੱਧ ਖਿਆਲ ਕਰਦੇ ਨੇ ਦੂਜੇ ਦੇ ਧਾਰਮਿਕ ਜਜ਼ਬਾਤਾਂ ਦਾ। ਤੁਹਾਨੂੰ ਤੁਸੀਂ ਕਿਤੇ ਫੀਲ ਨਹੀਂ ਕੀਤਾ ਹੋਣਾ ਵੀ ਜਿਹੜਾ ਬੰਦਾ ਸਹੀ ਮਾਨਿਆਂ ਦੇ ਵਿੱਚ ਨੌਨ ਰਿਲੀਜੀਅਸ ਆ, ਜਿਹੜਾ ਬੰਦਾ ਤਰਕਸ਼ੀਲ ਆ, ਉਹ ਬੰਦਾ ਕਿਸੇ ਦੇ ਧਾਰਮਿਕ ਜਜ਼ਬਾਤਾਂ ਦਾ ਮਜ਼ਾਕ ਨਹੀਂ ਉਡਾ ਸਕਦਾ। ਜਿਹੜਾ ਕੱਟੜ ਧਾਰਮਿਕ ਆ ਉਹ ਆਪਣੇ ਧਾਰਮਿਕ ਅਕੀਦਿਆਂ ਦਾ ਮਜ਼ਾਕ ਵੀ ਉਡਾਉਂਦਾ ਅਤੇ ਦੂਜਿਆਂ ਦਾ ਵੀ ਉਡਾਉਂਦਾ। ਉਹ ਦੂਜਿਆਂ ਨਾਲ ਕਿਰਪਾਨ ਚੱਕ ਕੇ ਵੀ ਲੜਦਾ ਅਤੇ ਉਹ ਆਪਣੇ ਵਰਗੇ ਸਰੂਪ ਦਾ ਜਿਹੜਾ ਬੰਦਾ ਹੁੰਦਾ ਉਹਦੇ ਢਿੱਡ 'ਚ ਵੀ ਕਿਰਪਾਨ ਮਾਰਦਾ। ਅਤੇ ਸਾਰਾ ਕੁਛ ਧਾਰਮਿਕ ਸਥਾਨਾਂ 'ਤੇ ਹੁੰਦਾ ਦੋਸਤੋ, ਗੋਲਕਾਂ ਦੇ ਪਿੱਛੇ ਵੀ ਲੜਦੇ ਨੇ, ਪੈਸਿਆਂ ਦੇ ਪਿੱਛੇ ਵੀ ਲੜਦੇ ਨੇ, ਧਾਰਮਿਕ ਸਰੂਪਾਂ ਦੇ ਪਿੱਛੇ ਵੀ ਲੜਦੇ ਨੇ। ਅਤੇ ਜਦੋਂ ਸਹੀ ਮਾਨਾਂ ਦੇ ਵਿੱਚ ਲੜਾਈ ਲੜਨੀ ਹੁੰਦੀ ਆ ਉਦੋਂ ਇਹ ਅਗਵਾਈ ਕਰਨ ਦੇ ਯੋਗ ਹੀ ਨਹੀਂ ਰਹਿੰਦੇ। ਆ ਬਰਗਾੜੀ ਵਾਲਾ ਮਸਲਾ ਦੇਖ ਲਓ, ਗੁਰੂ ਗ੍ਰੰਥ ਸਾਹਿਬ ਭਾਵੇਂ ਸਿੱਖਾਂ ਦਾ ਧਾਰਮਿਕ ਗ੍ਰੰਥ ਆ, ਪਰ ਪੰਜਾਬੀ ਕੀ ਜੀ ਸਮੁੱਚੀ ਦੁਨੀਆ ਦੇ ਲੋਕ ਜਦੋਂ ਉਹਨੂੰ ਪੜ੍ਹਦੇ ਨੇ ਉਹਨਾਂ ਦਾ ਸਿਰ ਆਪੇ ਹੀ ਝੁੱਕ ਜਾਂਦਾ। ਪਰ ਜਿਹੜੇ ਖੁਦ ਕਹਿੰਦੇ ਨੇ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ ਅਤੇ ਅਸੀਂ ਲੜ ਰਹੇ ਹਾਂ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੇ ਲਈ, ਜਦੋਂ ਆਪ ਉਹ ਕੁੱਕੜਾਂ ਵਾਂਗੂ ਲੜਦੇ ਨੇ ਨਾ, ਫਿਰ ਦੇਖਣ ਵਾਲੇ ਹੁੰਦੇ ਨੇ। ਖੈਰ, ਕਾਫੀ ਸਾਰੀਆਂ ਗੱਲਾਂ ਕਰ ਲਈਆਂ, ਸ਼ਿਵਿੰਦਰ ਨਾਲ ਵੀ ਗੱਲਾਂ ਕਰਾਂਗੇ ਆਪਾਂ ਛੋਟੀ ਜੀ ਬ੍ਰੇਕ ਤੋਂ ਬਾਅਦ।
ਸਭਨਾ ਮਰਨਾ ਆਇਆ,
ਇਹ ਤਲਖ ਹਕੀਕਤ ਹੈ, ਪਰ ਸਭਨਾ ਦੀ ਜ਼ਿੰਦਗੀ ਦਾ ਅੰਤ ਇਹੀ ਹੈ। ਇਸ ਸੰਤਲੇ ਸਮੇਂ ਦੀਆਂ ਰਸਮਾਂ ਨੂੰ ਬ੍ਰੈਂਪਟਨ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਵੱਲੋਂ ਪੂਰੇ ਸਤਿਕਾਰ ਅਤੇ ਮਰਿਆਦਾ ਨਾਲ ਨਿਭਾਉਣ ਦੇ ਨਾਲ ਨਾਲ ਹੁਣ ਟੋਰਾਂਟੋ ਦੇ ਈਸਟ ਵਾਲੇ ਪਾਸੇ ਦੀਆਂ ਕਮਿਊਨਿਟੀਜ਼ ਲਈ 384 ਫਿਨਲੀ ਐਵੇਨਿਊ ਤੇ ਏਜੈਕਸ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਦੀਆਂ ਸੇਵਾਵਾਂ ਅਵੇਲੇਬਲ ਨੇ। ਇਸ ਸੈਂਟਰ ਵਿੱਚ ਵੀ ਅੰਤਿਮ ਯਾਤਰਾ ਦੀਆਂ ਸਾਰੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਕੀਤੀਆਂ ਜਾਂਦੀਆਂ ਨੇ। ਵਧੇਰੇ ਜਾਣਕਾਰੀ ਲਈ ਵੈਬਸਾਈਟ ਹੈ www.acbc.info, ਟੈਲੀਫੋਨ 289-372-3300, ਜੈਇੰਦਰਜੀਤ ਸਿੰਘ ਵੱਲ ਨੂੰ 416-666-7656 ਤੇ ਕਾਲ ਕੀਤਾ ਜਾ ਸਕੇ।
ਪਾਪਾ ਪਾਪਾ, ਮੈਂ ਤੇ ਮੰਮੀ ਨੇ ਪਾਸਤਾ ਤੇ ਸੈਲਡ ਖਾਣਾ। ਡੈਡ, ਮੈਂ ਪੀਜ਼ਾ ਖਾਣਾ।
ਜੇ ਇਨੀਆਂ ਫਰਮਾਇਸ਼ਾਂ ਨੂੰ ਹੋਵੇ ਪਗਾਣਾ ਤਾਂ ਫੇਰ ਸਿੱਧਾ ਸ਼ਿਕਾਗੋ ਪੀਜ਼ਾ ਟਵਿਸਟ ਹੀ ਆਣਾ।
ਸ਼ਿਕਾਗੋ ਪੀਜ਼ਾ ਟਵਿਸਟ ਜਾਵਾਂਗੇ, ਪੀਜ਼ਾ, ਵਿੰਗ, ਸੈਲਡ, ਪਾਸਤਾ ਸਭ ਕੁਝ ਖਾ ਕੇ ਆਵਾਂਗੇ। ਟੇਕ ਆਊਟ ਅਤੇ ਡਿਲੀਵਰੀ ਲਈ ਕਾਲ ਕਰੋ 905-458-1770, 905-458-1777। ਤਾਜ਼ੇ ਸਵਾਦ ਲਈ ਖਾਣੇ ਲਈ ਯਾਦ ਰੱਖੋ ਸ਼ਿਕਾਗੋਜ਼ ਪੀਜ਼ਾ ਟਵਿਸਟ।
HK ਟਾਇਰ ਸੈਂਟਰ, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946-4000, ਜਾਂ ਫਿਰ ਲੰਡਨ 647-401-8230, ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਾ।
ਉਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ।
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੀਲ ਮੁੰਡੀ।
ਕਾਲ ਕਰੋ 416-213-1313 416-213-1313
7895 Tranmere Drive 206 Mississauga Dale Mundi Real Estate Expert ਤੁਹਾਡੇ ਸਮਾਨ ਨੂੰ ਹਿਫਾਜ਼ਤ ਨਾਲ ਪਹੁੰਚਾਏ ਕੈਨੇਡਾ ਦੀ ਲੀਡਿੰਗ ਟਰਾਂਸਪੋਰਟੇਸ਼ਨ ਕੰਪਨੀ KJS ਟਰਾਂਸਪੋਰਟ ਇੰਕ।
ਹਾਈਲੀ ਡੈਡੀਕੇਟਿਡ ਤੇ ਕਮਿਟਿਡ ਟੀਮ, ਲਾਰਜ ਵੇਅਰ ਹਾਊਸ, ਡਾਇਰੈਕਟ ਡਰਾਈਵਿੰਗ ਸਰਵਿਸ, ਟਰਾਂਸਪੋਰਟ ਸਰਵਿਸ ਤੇ ਡੋਮੈਸਟਿਕ ਸਰਵਿਸਿਜ਼ ਲਈ ਇੱਕੋ ਹੀ ਇੱਕ ਨਾਮ KJS ਟਰਾਂਸਪੋਰਟ ਇੰਕ।
ਕਾਲ ਕਰੋ 905-799-9500
9057899500
KJS ਟਰਾਂਸਪੋਰਟ ਇੰਕ
321 ਓਰੈਂਡਾ ਰੋਡ ਬ੍ਰੈਂਪਟਨ।
ਵਧੀਆ ਕਮਰਸ਼ੀਅਲ ਪਲਾਜ਼ਾ ਤੇ ਤਾਜ ਮਹਿਲ ਵਰਗਾ ਘਰ ਵੀ ਪਾਲਿਆ, ਇੰਨੀ ਛੇਤੀ ਕੰਸਟਰਕਸ਼ਨ ਦਾ ਕੰਮ ਕਿੱਦਾਂ ਮੁਕਾ ਲਿਆ?
ਅਸੀਂ ਕੰਮ ਪ੍ਰੈਸਟਨ ਕੰਸਟਰਕਸ਼ਨ ਤੋਂ ਕਰਵਾਇਆ ਹੈ।
ਜੇਕਰ ਤੁਹਾਡੇ ਕੋਲ ਹੈ ਆਪਣਾ ਪਲਾਟ ਤੇ ਤੁਸੀਂ ਉੱਥੇ ਤਾਜ ਮਹਿਲ ਵਰਗਾ ਘਰ ਬਣਾਉਣਾ ਚਾਹੁੰਦੇ ਹੋ, ਜੇਕਰ ਤੁਹਾਡੇ ਕੋਲ ਹੈ ਜ਼ਮੀਨ ਉੱਥੇ ਤੁਸੀਂ ਟਾਊਨ ਹਾਊਸ ਕੰਪਲੈਕਸ ਬਣਾ ਕੇ ਵੇਚਣਾ ਚਾਹੁੰਦੇ ਹੋ, ਜਾਂ ਕਮਰਸ਼ੀਅਲ ਪਲਾਜ਼ੇ ਬਣਵਾ ਕੇ ਵੇਚਣਾ ਚਾਹੁੰਦੇ ਹੋ, ਜਾਂ ਕਿਸੇ ਵੀ ਤਰ੍ਹਾਂ ਦੀ ਕੰਸਟਰਕਸ਼ਨ ਕਰਨਾ ਚਾਹੁੰਦੇ ਹੋ, ਤਾਂ ਯਾਦ ਰੱਖੋ ਇੱਕ ਹੀ ਨਾਮ, ਪ੍ਰੈਸਟਨ ਕੰਸਟਰਕਸ਼ਨ।
ਕਾਲ ਕਰੋ ਜਪਨਾਮ ਬਰਾੜ ਨੂੰ 905-796-4587 ਯਾਨੀ 905-796-4587।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਸਾਡੇ ਅੱਜ ਦੇ ਪ੍ਰੋਗਰਾਮ ਨੂੰ। ਪ੍ਰਦੀਪ ਗੋਇਲ ਸਪੌਂਸਰ ਕਰਦੇ ਨੇ, ਕਾਰਾਂ ਦੀ ਇੰਸ਼ੋਰੈਂਸ ਕਰਦੇ ਨੇ ਸਭ ਤੋਂ ਸਸਤੇ ਰੇਟਾਂ ਦੇ ਵਿੱਚ। ਨੰਬਰ 647-278-5003। ਤੁਹਾਨੂੰ ਨਹੀਂ ਯਕੀਨ ਆਉਂਦਾ, ਤੁਸੀਂ ਐਂ ਕਰੋ ਹੁਣੇ ਨਾ ਨੋ ਓਬਲੀਗੇਸ਼ਨ ਕੋਟੇਸ਼ਨ ਲਓ ਇਹਨਾਂ ਤੋਂ। ਨੰਬਰ ਇਹਨਾਂ ਦਾ 6472785003 ਹੈ, ਅਤੇ ਤੁਸੀਂ ਵੇਖੋਗੇ ਉਹਨਾਂ ਨੂੰ ਦੱਸਿਓ ਨਾ ਪਹਿਲਾਂ ਵੀ ਹੁਣ ਪਰ ਮੰਥ ਤੁਸੀਂ ਕਿੰਨੀ ਇੰਸ਼ੋਰੈਂਸ ਪੇ ਕਰਦੇ ਹੋ, ਬਸ ਉਹਨਾਂ ਤੋਂ ਕੋਟੇਸ਼ਨ ਲੈ ਲਿਓ ਅਤੇ ਨੋਟ ਕਰ ਲਿਓ ਮਹੀਨੇ ਦੇ ਤੁਸੀਂ ਪਹਿਲਾਂ ਕਿੰਨੇ ਪੈਸੇ ਦਿੰਦੇ ਹੋ, ਪ੍ਰੀਮੀਅਮ ਕਿੰਨਾ ਦਿੰਦੇ ਹੋ। ਤੁਹਾਡੇ $30-40-50-100 ਮਹੀਨੇ ਦੇ ਬਚ ਜਾਣਗੇ, ਸਾਡੇ ਸਰੋਤਿਆਂ ਦੇ ਬੱਚੇ ਆ। ਦੇਖੋ ਇੰਨੇ ਪੈਸੇ ਬਚ ਜਾਣ ਮਹੀਨੇ ਦੇ, $50-60-100 ਅਤੇ ਹੋਰ ਕੀ ਚਾਹੀਦਾ? ਬਚੇ ਹੋਏ ਪੈਸੇ ਕਿਸੇ ਹੋਰ ਚੰਗੀ ਥਾਂ 'ਤੇ ਲਾ ਦਿਓ। 647-278-5003 ਪ੍ਰਦੀਪ ਗੋਇਲ ਦਾ ਨੰਬਰ ਆ। ਕਾਰਾਂ ਦੀ ਸਭ ਤੋਂ ਸਸਤੇ ਰੇਟਾਂ 'ਤੇ ਇੰਸ਼ੋਰੈਂਸ ਕਰਵਾਉਣੀ ਆ, ਫਿਰ ਤੁਸੀਂ ਇਹਨਾਂ ਨੂੰ ਹੀ ਕਾਲ ਕਰਿਓ। ਇੱਕ ਕਾਲਰ ਸਾਡੇ ਨਾਲ ਨੇ, ਉਹਨਾਂ ਦੀ ਗੱਲਬਾਤ ਸੁਣਦੇ ਹਾਂ। ਡਿੱਗਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਮਿਹਰਬਾਨੀ ਬਰਾੜ ਸਾਹਿਬ। ਦੇਖੋ ਮੇਰਾ ਤਾਂ ਇਹ ਮੰਨਣਾ ਵੀ ਕਿਸੇ ਧਰਮ ਨੂੰ ਜਾਂ ਕਿਸੇ ਇਸ਼ਟ ਨੂੰ ਮੰਨਣ ਦਾ ਮਤਲਬ ਹੁੰਦਾ ਵੀ ਜ਼ਿੰਦਗੀ ਨੂੰ ਉਸ ਵਿਚਾਰਧਾਰਾ ਦੇ ਨਕਸ਼ੇ ਕਦਮ ਅਨੁਸਾਰ ਢਾਲਣਾ,
ਹਾਂਜੀ,
ਨਾ ਕਿ ਆਪਣੀਆਂ ਅਤ੍ਰਿਪਤ ਇੱਛਾਵਾਂ ਦਾ ਭਾਰ ਇਸ਼ਟ ਉੱਤੇ ਪਾਉਣਾ, ਮਨਤਾ ਮੰਗਣੀਆਂ ਜਾਂ ਹੋਰ ਕਰਮ ਕਾਂਡਾਂ ਦੇ ਅਡੰਬਰ ਰਚਨੇ ਹੈ ਜੀ। ਤੇ ਦਰਅਸਲ ਮਨ ਦੀ ਦੁਨੀਆਂ ਬੜੀ ਅਜੀਬ ਹੈ। ਦੁਨੀਆਂ ਦੇ ਵਿੱਚ ਜੋ ਚੀਜ਼ ਨਹੀਂ ਵੀ ਹੈਗੀ, ਮਨ ਉਹਦਾ ਵਜੂਦ ਮਿਥ ਲੈਂਦਾ ਹੈ ਜੀ।
ਬਿਲਕੁਲ ਬਿਲਕੁਲ,
ਉਹ ਕਿਸੇ ਪੱਥਰ ਵਿੱਚੋਂ ਰੱਬ ਦੇਖ ਲੈਂਦਾ, ਤੇ ਜੇ ਕਿਤੇ ਰੱਬ ਸਾਕਸ਼ਾਤ ਦਿਸ ਵੀ ਪਵੇ ਤਾਂ ਮਨ ਉਹ ਤੋਂ ਮੁਨਕਰ ਹੋਣ ਦੀ ਸਮਰੱਥਾ ਵੀ ਰੱਖਦਾ ਜੀ। ਮਿਹਰਬਾਨੀ,
ਧੰਨਵਾਦ ਜੀ, ਧੰਨਵਾਦ ਤੁਹਾਡਾ, ਮਿਹਰਬਾਨੀ। ਫਿਲੋਸਫੀਕਲ ਗੱਲ ਕਰ ਗਏ ਤੁਸੀਂ, ਹਾਂਜੀ। ਸ਼ਿਵਿੰਦਰ ਜੀ ਸਾਡੇ ਨਾਲ ਨੇ, ਸ਼ਿਵਿੰਦਰ ਜੀ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਸ਼ੁਕਰੀਆ ਜੀ ਚੰਦੀਪ, ਮਿਹਰਬਾਨੀ। ਤੇ ਆਪਣੇ ਨਵੇਂ ਫਿਰ ਸਟੇਸ਼ਨ ਤੇ ਜਿਹੜੇ ਪਹੁੰਚੇ ਆ ਉੱਥੇ ਵੀ ਤਮਾਮ ਜਿਹੜੇ ਦੋਸਤਾਂ ਨੂੰ ਸਲਾਮ, ਸਤਿ ਸ੍ਰੀ ਅਕਾਲ ਤੇ ਨਮਸਤੇ ਜੀ।
ਸਤਿ ਸ੍ਰੀ ਅਕਾਲ ਜੀ। ਥੋੜੀ ਜਿਹੀ ਦੇਰ ਮੈਂ ਉਹਨਾਂ ਦਿਨਾਂ ਦੀ ਗੱਲ ਕਰਕੇ ਹਟਿਆ ਜੀ, 84 ਵਾਲੇ ਦਿਨ ਸੀ ਜਿਹੜੇ, ਤੇ ਉਸ ਤੋਂ ਬਾਅਦ 3-4 ਸਾਲ 5 ਸਾਲ ਦਾ ਸਮਾਂ ਸੀ ਜਿਹੜਾ, ਜਦੋਂ ਪੰਜਾਬੀਅਤ ਦਾ ਘਾਣ ਕੀਤਾ ਗਿਆ ਤੇ ਪੰਜਾਬੀਆਂ ਨੂੰ ਆਪਸ ਵਿੱਚ ਦੀ ਲੜਾਇਆ ਗਿਆ, ਬੜੇ ਸੋਹਣੇ ਹੀਰੇ ਸਾਡੇ ਤੋਂ ਖੋਹੇ ਗਏ ਉਸ ਲੜਾਈ ਦੇ ਵਿੱਚ। ਐਵੇਂ ਹੀ ਮਿੱਥ ਕੇ ਵੀ ਉਹ ਸਾਡਾ ਦੁਸ਼ਮਣ ਆ, ਕੋਈ ਦੁਸ਼ਮਣ ਵਾਲੀ ਗੱਲ ਨਹੀਂ ਸੀ, ਪੰਜਾਬੀ ਪੰਜਾਬੀ। ਦੇਖੋ ਜੇ ਸਿੱਖ ਨੌਜਵਾਨ ਮਰੇ ਉਹ ਵੀ ਪੰਜਾਬੀ, ਪੁਲਿਸ ਵਾਲੇ ਜਿਹੜੇ ਨੌਜਵਾਨ ਹੇਠਲੇ ਕੈਡਰ ਦੇ ਮਰੇ ਉਹ ਵੀ ਪੰਜਾਬੀ, ਜਿਹੜੇ ਬੱਸਾਂ 'ਚੋਂ ਕੱਢ ਕੇ ਮਾਰੇ ਗਏ ਉਹ ਵੀ ਪੰਜਾਬੀ, ਕਿਸਾਨੀ ਜਿਨ੍ਹਾਂ ਦੇ ਸਿਰ 'ਤੇ ਕਰਜ਼ਾ ਚੜ੍ਹ ਗਿਆ ਉਹ ਵੀ ਪੰਜਾਬੀ, ਜਿਹੜੇ ਨੌਜਵਾਨ ਨਸ਼ਿਆਂ 'ਚ ਵਰਗਲਾ ਕੇ ਮਾਰੇ ਗਏ ਜਾਂ ਨਸ਼ਿਆਂ ਦੇ ਵਿੱਚ ਜਿਨ੍ਹਾਂ ਨੇ ਆਪਦੀਆਂ ਜਾਨਾਂ ਦੇ ਦਿੱਤੀਆਂ ਉਹ ਵੀ ਪੰਜਾਬੀ, ਅਤੇ ਕਈ ਪਿੰਡ ਤਾਂ ਸ਼ਿਵਿੰਦਰ ਜੀ ਉਹ ਸੀ ਜਿੱਥੋਂ ਨੌਜਵਾਨ ਖਤਮ ਹੀ ਹੋ ਗਏ, ਪੂਰੇ ਦੀ ਪੂਰੀ ਪੀੜ੍ਹੀ ਖਤਮ ਹੋ ਗਈ। ਅਤੇ ਇਹ ਜਾਣੀ ਇਹ ਫਿਰ ਵੀ ਅਜੇ ਤੱਕ ਸਾਨੂੰ ਸਮਝ ਨਹੀਂ ਲੱਗੀ ਬਈ ਇਹ ਸਿਆਸਤ ਕਿੱਥੋਂ ਤੁਰੀ ਅਤੇ ਕਿੱਥੇ ਚਲੀ ਗਈ। ਉਹ ਪੰਜਾਬ ਨੂੰ ਯਾਦ ਕਰਦੇ ਸੀ ਜੀ ਉਹਨਾਂ ਦਿਨਾਂ ਨੂੰ ਜਿਹੜੇ 84 ਤੋਂ ਪਹਿਲਾਂ 80 ਤੋਂ ਪਹਿਲਾਂ ਵਾਲੇ ਕਹਿ ਲਓ ਜਦੋਂ ਛੋਟੇ ਹੁੰਦੇ ਸੀ ਵੀ ਕਿਹੋ ਜਿਹਾ ਮਾਹੌਲ ਹੁੰਦਾ ਸੀ, ਕਿੰਨਾ ਸੋਹਣਾ ਪੰਜਾਬ ਹੁੰਦਾ ਸੀ ਅਤੇ ਅੱਜ ਦਾ ਪੰਜਾਬ ਅਤੇ ਉਹ ਪੰਜਾਬ ਤਾਂ ਬੜਾ ਵੱਖਰੀ ਤਰ੍ਹਾਂ ਦਾ ਪੰਜਾਬ ਆ ਜੀ।
ਬਿਲਕੁਲ ਚਰਨਜੀਤ, ਅਸਲ ਵਿੱਚ ਗੱਲ ਇਹ ਕਿ ਜਿਹੜੀ ਨਾ ਸਾਡੀ ਹਕੂਮਤ ਹੈ, ਭਾਰਤੀ ਸਟੇਟ ਹੈ ਨਾ, ਉਹਨੇ ਕੋਸ਼ਿਸ਼ ਕਰਦਾ ਰਿਹਾ ਹੋਰਨਾਂ ਸਟੇਟਾਂ ਦੇ ਵਿੱਚ ਵੀ ਇੱਦਾਂ ਹੀ ਕਰਦਾ ਰਿਹਾ ਵੀ ਇਹ ਸਟੇਟ ਕਿਤੇ ਨਾ ਕਿਤੇ ਸਿਰ ਨਾ ਚੁੱਕਣ। ਸਿਰ ਨਾ ਚੁੱਕਣ ਦੇ ਲਈ ਇਹਦੀਆਂ ਇਹਦੇ ਅੰਦਰ ਗੜਬੜੀ ਪੈਦਾ ਕਰੋ, ਉਹਦੇ ਲੋਕਾਂ ਨੂੰ ਆਪਸ ਵਿੱਚ ਲੜਾਓ, ਧਰਮ ਦੇ ਨਾਂ 'ਤੇ ਲੜਾਓ, ਵੰਡੀਆਂ ਪਾਓ। ਕਸ਼ਮੀਰ ਦੇ ਵਿੱਚ ਜਿਵੇਂ ਕਸ਼ਮੀਰੀਅਤ ਸੀ ਉਹਨੂੰ ਖਤਮ ਕੀਤਾ, ਉਹਦੇ ਵਿੱਚ ਫਿਰ ਇੱਕ ਪਾਸੇ ਕਸ਼ਮੀਰੀ ਪੰਡਿਤ ਬਣਾ, ਮੁਸਲਮਾਨ ਕਸ਼ਮੀਰੀ ਬਣਾ ਦਿੱਤੇ, ਇੱਦਾਂ ਹੀ ਪੰਜਾਬ ਦੇ ਵਿੱਚ ਕੀਤਾ। ਪਰ ਦੇਖਣ ਵਾਲੀ ਜਿਹੜੀ ਗੱਲ ਇਹ ਸੀ ਕਿ ਸਾਰੇ ਜਿਹੜੀ ਸਾਜਿਸ਼ ਹੈ ਇਹਦੇ ਵਿੱਚ ਪੰਜਾਬ ਦੀਆਂ ਲੋਕਲ ਪਾਰਟੀਆਂ ਅਤੇ ਕੀ ਕਾਂਗਰਸ, ਕੀ ਭਾਜਪਾ, ਕੀ ਸੰਘੀ, ਉਦੋਂ ਦਾ ਕਿਉਂਕਿ ਉਦੋਂ ਜਨਸੰਘ ਸੀਗਾ, ਇਹ ਸਾਰਿਆਂ ਦੀ ਜਿਹੜੀ ਸ਼ਮੂਲੀਅਤ ਰਹੀ ਆ ਅਤੇ ਪੰਜਾਬੀ ਇਹਨੂੰ ਸਮਝ ਨਹੀਂ ਸਕੇ, ਉਹ ਆਪਣੇ ਜਿਹੜੇ ਦੁਸ਼ਮਣਾਂ ਨੂੰ ਹੀ ਆਪਣੇ ਦੋਸਤ ਸਮਝਦੇ ਰਹੇ ਜੀ।
ਸ਼ਿਵਿੰਦਰ ਜੀ, ਇੱਕ ਪਾਸਿਓਂ ਜਗਬਾਣੀ ਦੀ ਖਬਰ ਆਉਣੀ ਪੂਰੀ ਮਿਰਚ ਮਸਾਲੇ ਲਾ ਕੇ, ਉਹਨੇ ਹਿੰਦੂਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਨੀ, ਦੂਜੇ ਪਾਸੇ ਅਜੀਤ ਦੀ ਖਬਰ ਆਉਣੀ ਸਾਧੂ ਸਿੰਘ ਹਮਦਰਦ ਦੀ, ਉਹਨੇ ਸਿੱਖਾਂ ਨੂੰ ਪੂਰੇ ਮਿਰਚ ਮਸਾਲੇ ਲਾ ਕੇ ਉਹਨੇ ਖਬਰ ਸੁਣਾਉਣੀ, ਲਾਲਾ ਜਗਤ ਨਾਰਾਇਣ ਵਰਗੇ ਉਹਨਾਂ ਨੇ ਹਿੰਦੂਆਂ ਨੂੰ ਅੱਗ ਲਾਉਣੀ ਅਤੇ ਦੂਜੇ ਪਾਸੇ ਜਿਹੜੇ ਗਰਮ ਖਿਆਲੀ ਲੋਕ ਸੀ ਉਹਨਾਂ ਨੇ ਸਿੱਖਾਂ ਨੂੰ ਅੱਗ ਲਾਉਣੀ, ਜਾਣੀ ਪੂਰਾ ਮਸਾਲਾ ਤਿਆਰ ਕਰਕੇ ਲੋਕਾਂ ਨੂੰ ਲੋਕਾਂ ਦੇ ਹੱਥਾਂ ਦੇ ਵਿੱਚ ਹਥਿਆਰ ਫੜਾ ਕੇ ਇੱਕ ਦੂਜੇ ਨੂੰ ਮਾਰਨ ਦੀ ਕੋਸ਼ਿਸ਼ ਕਿਸੇ ਨੇ ਕੋਈ ਘੱਟ ਨਹੀਂ ਕੀਤੀ ਜੀ, ਸਾਰੇ ਪਾਸਿਓਂ ਬਰਾਬਰ ਹੀ ਸੀ। ਅਤੇ ਜਿਹੜੇ ਸਹੀ ਸੋਚਣੀ ਵਾਲੇ ਲੋਕ ਸੀ ਉਹ ਜਦੋਂ ਤਾਂ ਉਹ ਹਿੰਦੂਆਂ ਨੂੰ ਸਮਝਾਉਂਦੇ ਸੀ, ਹਿੰਦੂਆਂ ਨੂੰ ਕਹਿੰਦੇ ਸੀ ਤੁਸੀਂ ਸਿੱਖ ਪੈਂਤੜੇ ਤੋਂ ਗੱਲ ਕਰਦੇ ਹੋ, ਜਦੋਂ ਉਹ ਗਰਮ ਖਿਆਲੀ ਸਿੱਖਾਂ ਨੂੰ ਕੋਈ ਅਕਲ ਦੀ ਗੱਲ ਦੇਣ ਦੀ ਗੱਲ ਕਰਦੇ ਸੀ ਉਹ ਕਹਿੰਦੇ ਸੀ ਤੁਸੀਂ ਸਰਕਾਰ ਦੇ ਟਾਊਟ ਹੋ, ਤੁਸੀਂ ਹਿੰਦੂ ਪੱਖੀ ਗੱਲ ਕਰਦੇ ਹੋ। ਇਹ ਧਰਾਵਾਂ ਜਿਹੜੀਆਂ ਦੋ ਧਰਾਵਾਂ 'ਚ ਵੰਡਤਾ ਨਾ ਪੰਜਾਬ ਨੂੰ, ਅੱਜ ਵੀ ਲੋਕ ਬਹੁਤੇ ਲੋਕ ਨਾ ਉਹ ਉਵੇਂ ਹੀ ਸੋਚਦੇ ਨੇ। ਜਦੋਂ ਸਹੀ ਗੱਲ ਕਰੋ, ਜੇ ਹਿੰਦੂਆਂ ਦੀ ਮਤਲਬ ਕਿਸੇ ਗਲਤ ਗੱਲ ਦੀ ਨੁਕਤਾਚੀਨੀ ਕਰੋ ਉਹ ਕਹਿਣਗੇ ਤਾਂ ਖਾਲਿਸਤਾਨੀ ਨੇ, ਜੇ ਸਿੱਖ ਧਰਮ ਵਾਲਿਆਂ ਦੀ ਕਿਸੇ ਗੱਲ ਦੀ ਨੁਕਤਾਚੀਨੀ ਕਰੋ ਉਹ ਕਹਿਣਗੇ ਤਾਂ ਹਿੰਦੂਵਾਦੀ ਨੇ। ਜਾਣੀ ਉਹ ਪਾਇਆ ਹੋਇਆ ਪਾੜਾ ਜਿਹੜਾ ਉਹ ਅੱਜ ਤੱਕ ਉਵੇਂ ਹੀ ਗਏ, ਉਵੇਂ ਹੀ ਚੱਲ ਰਿਹਾ ਜੀ।
ਅਸਲ 'ਚ ਨਾ ਗੱਲ ਇਹ ਕਿ ਜਿਹੜੇ ਚਾਹੇ ਪੰਜਾਬ ਦੇ ਜੇ ਸਿੱਖ ਨੇ ਨਾ, ਪੰਜਾਬ ਦੇ ਸਿੱਖਾਂ ਨੇ ਆਪਣਾ ਪਤਾ ਨੀ ਕਿਹੜਾ ਮਤਲਬ, ਮੈਂ ਸਾਰੇ ਸਿੱਖ ਨੀ ਉਰੇ ਆਉਂਦੇ ਹੈਗੇ, ਮਤਲਬ ਉਹ ਸਿੱਖ ਜਿਹੜੇ ਮਤਲਬ ਇੱਕ ਆਪਣੇ ਆਪ ਨੂੰ ਵੱਖਰਾ ਜਿਹਾ ਸਮਝਦੇ ਨੇ, ਕੁਛ ਉਹਨਾਂ ਨੇ ਕੋਈ ਆਪਣਾ ਡਰਾਉਣਾ ਜਾਂ ਸੁਪਨਾ ਚਿਤਵਿਆ ਹੋਇਆ ਜੋ ਕਿ ਕਦੇ ਪੂਰਾ ਹੋਣਾ ਕਿ ਨਹੀਂ ਹੋਣਾ ਸਾਨੂੰ ਨੀ ਪਤਾ, ਪਰ ਉਹ ਭੁੱਲ ਜਾਂਦੇ ਨੇ ਕਿ ਉਸ ਸੁਪਨੇ ਦੇ ਦਾ ਜਿਹੜਾ ਹੈਗਾ ਕੋਈ ਭਵਿੱਖ ਨੀ ਹੈਗਾ, ਤੇ ਉਹ ਕਿਤੇ ਨਾ ਕਿਤੇ ਅਜਿਹਾ ਕਰਕੇ ਜਿਹੜਾ ਇੱਕ ਪੰਜਾਬੀਜ਼ਮ ਆ ਸਾਡਾ ਪੰਜਾਬੀਤਾ ਉਹਨੂੰ ਕਿਤੇ ਨਾ ਕਿਤੇ ਨੁਕਸਾਨ ਪਹੁੰਚਾ ਰਹੇ ਨੇ। ਇਸੇ ਤਰ੍ਹਾਂ ਜਿਹੜੇ ਹਿੰਦੂ ਨੇ ਪੰਜਾਬ ਦੇ ਉਹਨਾਂ ਨੇ ਉਹਨਾਂ ਦੀ ਮਤਲਬ ਉਹਦੇ ਵਿੱਚ ਜੀ ਆਪਾਂ ਸਾਰੇ ਹਿੰਦੂਆਂ ਨੂੰ ਨਹੀਂ ਕਹਿੰਦੇ ਜਿਹੜੇ ਉਹ ਕੈਟਾਗਰੀ 'ਚ ਆਉਂਦੇ ਨੇ, ਉਹਨਾਂ ਨੇ ਆਪਣੀ ਜਿਹੜੀ ਨਾ ਆਪਣੀ ਚੇਤਨਾ ਨੂੰ ਸਿੱਧਾ ਪੰਜਾਬ ਨਾਲੋਂ ਤੋੜ ਕੇ ਦਿੱਲੀ ਨਾਲ ਜੋੜ ਲਿਆ, ਸੈਂਟਰ ਨਾਲ ਜੋੜ ਲਿਆ, ਦਿੱਲੀ ਵੀ ਨਹੀਂ ਸੈਂਟਰ ਨਾਲ ਜੋੜ ਲਿਆ। ਉਹ ਸੈਂਟਰ ਜਿਹੜਾ ਕਿ ਸਟੈਬਲਿਸ਼ਮੈਂਟ ਆ, ਸਥਾਪਤੀ ਹੈ, ਜਿਹੜਾ ਕਿ ਉਹਨਾਂ ਦਾ ਵੀ ਮਿੱਤ ਨਹੀਂ ਹੈਗਾ, ਕਿਉਂਕਿ ਉਹਦੀਆਂ ਪੋਲਿਸੀਆਂ ਦੇ ਨਾਲ ਉਹ ਜਿਹੜੇ ਹਿੰਦੂਆਂ ਨੇ ਵੀ ਪ੍ਰਭਾਵਿਤ ਹੋ ਰਹੇ ਨੇ। ਸੋ ਇਸ ਕਰਕੇ ਉਹਨਾਂ ਨੇ ਆਪਣੀ ਮਨੋਚੇਤਨਾ ਜਿਹੜੀ ਪੰਜਾਬ ਤੋਂ ਤੋੜ ਕੇ ਜੋੜੀ ਆ, ਉਹ ਤਾਂ ਮਤਲਬ ਸੰਤਾਪ ਮਤਲਬ ਦੋਹਾਂ ਨੇ ਜਿਹਨਾਂ ਨੇ ਆਪਣੀ ਮਨੋਚੇਤਨਾ 'ਚ ਗੜਬੜ ਕਰਕੇ ਆਪਣੇ ਆਪ ਦੇ ਵਿੱਚੋਂ ਪੰਜਾਬ ਦੀ ਜਿਹੜੀ ਰੂਹ ਹੈ ਉਹਨੂੰ ਕੱਢ ਦਿੱਤਾ, ਉਹਨੂੰ ਖਤਮ ਕਰ ਦਿੱਤਾ, ਉਹ ਇੱਕ ਵੱਡਾ ਨੁਕਸਾਨ ਸੀ। ਇਹਦਾ ਵੈਸੇ ਤਾਂ 90ਵਿਆਂ ਤੋਂ ਬਾਅਦ ਜਿਹੜਾ ਹੈਗਾ ਇਹ ਕਾਫੀ ਹੱਦ ਤੱਕ ਪੂਰਿਆ ਗਿਆ, ਪਰ ਸਮੇਂ ਸਮੇਂ 'ਤੇ ਅੱਜ ਮੈਨੂੰ ਵੱਧ ਖਤਰਾ ਤਾਂ ਲੱਗਦਾ, ਅੱਜ ਸੱਤਾ ਦੇ ਵਿੱਚ ਉਹ ਹਕੂਮਤ ਹੈਗੀ ਹੈ ਜਿਹੜੀ ਕਿ ਉਸ ਸਮੇਂ ਦੀ ਹਕੂਮਤ ਤੋਂ ਵੀ ਕਿਤੇ ਖਤਰਨਾਕ ਸੀ, ਕਿਉਂਕਿ ਇਹਦਾ ਸੁਭਾਅ ਫਾਸਿਸਟ ਹੈ। ਤੇ ਉਸ ਸਮੇਂ ਜਦੋਂ ਇੰਦਰਾ ਗਾਂਧੀ ਜਿਹੜਾ ਕੁਛ ਕਰਦੀ ਸੀ ਨਾ ਉਹਨੂੰ ਵੀ ਮਤਲਬ ਜਿਹੜਾ ਲੂਟੀਆਂ ਲਾਉਣ ਵਾਲਾ ਜਿਹੜਾ ਸੰਘ ਪਰਿਵਾਰ ਸੀਗਾ, ਮੈਂ ਤਾਂ ਇਹਦੇ ਬਾਰੇ ਦੋ ਖੋਜ ਭਰਪੂਰ ਲੇਖ ਵੀ ਲਿਖ ਚੁੱਕਿਆ, ਇੱਕ ਕੈਰਵਾਨ ਦੇ ਵਿੱਚ, ਇੱਕ ਨਿਊਜ਼ ਕਲਿਕ ਦੇ ਵਿੱਚ। ਪਰ ਅੱਜ ਵਾਲੀ ਉਹ ਖੁਦ ਪਾਵਰ 'ਚ ਲੈ ਕੇ, ਅੱਜ ਕੱਲ੍ਹ ਉਹਨੂੰ ਮਤਲਬ ਕਿਸੇ ਹੋਰ ਪਾਰਟੀ ਨੂੰ ਜਿਹੜਾ ਹੈਗਾ ਉਂਗਲ ਲਾਉਣ ਦੀ ਲੋੜ ਨਹੀਂ, ਅੱਜ ਉਹਦੀ ਆਪਣੀ ਬਗਲ ਬੱਚਾ ਬੀਜੇਪੀ ਜਾਂ ਉਹਦੇ ਕੋਲ ਪਈ ਹੈ ਤਕੜੀ ਪਾਵਰ ਦੇ ਵਿੱਚ ਆ, ਉਹ ਫਿਰ ਇਹੋ ਜਿਹੀਆਂ ਗੇਮਾਂ ਪੰਜਾਬ ਨਾਲ ਖੇਡ ਰਹੀ ਹੈ। ਤੇ ਪੰਜਾਬੀਆਂ ਨੂੰ ਸੁਚੇਤ ਹੋਣ ਦੀ ਲੋੜ ਹੈ ਕਿ ਦੁਬਾਰੇ ਅਸੀਂ ਪੁਰਾਣਾ ਜਿਹੜਾ ਇਤਿਹਾਸ ਆ ਭੈੜਾ ਅਤੀਤ ਦਾ ਉਹ ਤਜਰਬੇ ਨਾ ਦੁਹਰਾਈਏ।
ਬਿਲਕੁਲ ਜੀ, ਇੱਕ ਕਾਲਰ ਸਾਡੇ ਨਾਲ ਨੇ, ਉਹਨਾਂ ਦੀ ਗੱਲ ਸੁਣ ਲਈਏ। ਨਿੱਘਾ ਸਵਾਗਤ ਜੀ ਤੁਹਾਡਾ।
ਹਾਂਜੀ ਸਤਿ ਸ੍ਰੀ ਅਕਾਲ ਜੀ, ਸੁਖਵੰਤ ਸਿੰਘ ਉਸਾਹੀ ਕਰਾਂਗਾ ਜੀ ਮੈਂ।
ਹਾਂਜੀ ਸਤਿ ਸ੍ਰੀ ਅਕਾਲ ਜੀ,
ਬੇਨਤੀ ਆ ਜੀ ਤੁਸੀਂ ਪਿੱਛੇ ਆਪਣੀ ਹਿਸਟਰੀ ਚੇਤਾ, ਪੰਜਾਬ ਦੀ ਹਿਸਟਰੀ ਦੇਖੋ ਨਾ, ਜਦੋਂ ਸਿੱਖਾਂ ਨੇ ਉਹ ਮੁਸਲਾਂ ਸੀਗੀਆਂ ਤੇ ਪਰ ਰਣਜੀਤ ਸਿੰਘ ਦਾ ਰਾਜ ਹੋਇਆ ਤੇ ਇਹਨਾਂ ਦੇ ਬੜੀ ਬੜੀ ਦੂਰ ਤੱਕ ਇਹਨਾਂ ਦਾ ਰਾਜ ਜੈਪੁਰ ਨੂੰ ਤੁਰੇ ਫਿਰਦੇ ਸੀ, ਕੋਈ ਮੱਧ ਪ੍ਰਦੇਸ਼ ਤੁਰਿਆ ਫਿਰਦਾ ਸੀ, ਉਹ ਰਾਜ ਨਹੀਂ ਸੀ ਕਰਦੇ, ਉਹਨਾਂ ਕੋਲ ਟੈਕਸ ਲੈ ਲੈਂਦੇ ਸੀ। ਉਹਦੀ ਬਣਾ ਤੇ ਜਦੋਂ ਪਾਰਟੀਸ਼ਨ ਹੋਇਆ, ਪਾਰਟੀਸ਼ਨ ਇਹਨਾਂ ਆਪ ਕਰਵਾਇਆ, ਜਿਨ੍ਹਾਂ ਦੇ ਮਨ ਦੇ ਜਾਣ ਸਾਹਿਬ ਕਹਿੰਦੇ ਜੀ ਮੈਨੂੰ ਨੀ ਚਾਹੀਦਾ, ਉਹਨਾਂ ਫੈਮਿਲੀ ਡਾਕਟਰ ਨੇ ਕਿਹਾ ਗਾਂਧੀ ਪਾਰਟੀ ਨੂੰ ਵੀ ਇਹ 6 ਮਹੀਨੇ ਇਹਨਾਂ ਦੀ ਲਾਈਫ ਹੈਗੀ, ਜਨਾਬ ਸਾਹਿਬ ਜੀ ਇਹਨੂੰ ਪ੍ਰਧਾਨ ਮੰਤਰੀ ਬਣਾ ਦੇ, ਮੁਲਕ ਨੂੰ ਕਿਉਂ ਬਣਨਾ ਆ, 6 ਮਹੀਨਾ ਬਾਅਦ ਇਹਨਾਂ ਨੂੰ ਜਿਹੜੀ ਤਕਲੀਫ ਹੈ ਬਿਮਾਰੀ ਹੈ ਉਹ ਨਾਲ ਇਹਨਾਂ ਖਤਮ ਹੋ ਜਾਣਾ। ਲੇਕਿਨ ਇਹਨਾਂ ਦਾ ਇਹਨਾਂ ਨੂੰ ਇਹ ਡਰ ਸੀ ਵੀ ਜੇ ਸਿੱਖ ਰਹਿ ਸਿੱਖਾਂ ਦਾ ਇੱਕ ਹੀ ਸੂਬਾ ਰਹਿ ਗਿਆ, ਹਾਂਜੀ ਸਾਰਾ ਪੰਜਾਬ ਇਕੱਠਾ ਰਹਿ ਗਿਆ, ਤੇ ਉਹਨਾਂ ਮੁੰਡੇ ਹਿੰਦੁਸਤਾਨ ਦੇ ਗਲਬਾ ਪਾ ਲੈਣ, ਉਹਦੀ ਬਣਾ ਤੇ ਉਸੇ ਥਿਊਰੀ ਤੇ ਚੱਲਿਆ ਆ ਰਿਹਾ ਜੀ। ਇਸੇ ਤਰ੍ਹਾਂ ਇਹਨਾਂ ਪੰਜਾਬ ਦੀਆਂ ਸਟੇਟਾਂ ਬਣਾਈਆਂ, ਆਪ ਹੀ ਇਹਨਾਂ ਨੂੰ ਲੀਡਰਾਂ ਨੂੰ ਹੌਸਲਾ ਦਿੱਤਾ ਤੁਸੀਂ ਆਪਣਾ ਸੂਬਾ ਮੰਗ ਲਓ, ਹਾਂਜੀ ਉਹ ਸੂਬਾ ਲੈਣ ਦਿਓ, ਸਟੇਟਾਂ ਅੱਧਾ ਪੰਜਾਬ ਪਾਕਿਸਤਾਨ ਲੈ ਗਿਆ, ਇਹਨਾਂ ਆਪ ਹੀ ਦਵਾਇਆ ਤੇ ਅੱਧਾ ਮੁੜ ਕੇ ਇਹਨਾਂ ਦੇ ਸਟੇਟਾਂ ਬਣਾ ਦੀ, ਉਸੇ ਬਣਾ ਦੇ ਸਾਰਾ ਕੁਝ ਚੱਲ ਰਿਹਾ ਤੇ ਸਿੱਖ ਫਿਰ ਵੀ ਦੱਬੇ ਰਹਿੰਦੇ, ਦੱਬਿਆ ਉਹ ਰਹਿੰਦਾ ਜਿਹੜਾ ਕਮਜ਼ੋਰ ਹੈ, ਜਿਹੜਾ ਆਪ ਮਿਹਨਤ ਕਰਨ ਵਾਲਾ ਦੱਬਿਆ ਨਹੀਂ, ਇੱਥੇ ਨਹੀਂ ਤੁਸੀਂ ਮਿਹਨਤ ਕਰਨ ਦਿਓ, ਕਿਤੇ ਹੋਰ ਜਾ ਕੇ ਮਿਹਨਤ ਕਰਕੇ ਰੋਟੀ ਖਾਏਗਾ ਤਾਂ ਆਪਣਾ ਉਹ ਕੰਮ ਚਲਾ ਲਏਗਾ, ਉਸੇ ਨੀਤ ਤੇ ਬੈਠੇ ਹੈ ਤੇ ਸਿੱਖਾਂ ਨੂੰ ਕਿਵੇਂ ਖਤਮ ਕਰਨਾ ਵੀ ਇਹ ਸਿਰ ਨਾ ਚੁੱਕ ਲੈਣ ਮੁੜ ਕੇ। ਬਾਕੀ ਤੁਸੀਂ ਮਿਹਰਬਾਨੀ ਝਾਤੀ ਆਪਣਾ ਸਲਾਦ ਦੀ ਝਾਤੀ ਤੇ ਹੋਰ ਰੋਸ਼ਨੀ ਪਾਉਣਗੇ ਤੁਸੀਂ ਪਾਓਗੇ, ਮਿਹਰਬਾਨੀ ਵਗਦੇ ਨੇ, ਸ਼ੁਕਰੀਆ, ਸਤਿ ਸ਼੍ਰੀ ਅਕਾਲ।
ਧੰਨਵਾਦ ਜੀ, ਧੰਨਵਾਦ। ਸ਼ਿਵਿੰਦਰ ਜੀ 1-2 ਮਿੰਟ ਲੈ ਲਓ, ਫਿਰ ਆਪਾਂ ਬ੍ਰੇਕ ਲਵਾਂਗੇ।
ਦੇਖੋ ਚਰਨਜੀਤ, ਇਹਦੇ ਵਿੱਚ ਨਾ ਆਇਆ ਕਿ ਸਮਝਣ ਵਾਲੀ ਚੀਜ਼ ਹੈਗੀ ਸਾਡੀ ਨਾ ਇੱਕ ਪੰਜਾਬ ਦੀ ਤਰਾਸਤੀ ਰਹੀ ਹੈ ਕਿ ਸਾਡੇ ਵਿੱਚ ਨਾ ਜਿਹੜੀ ਜਿਵੇਂ ਬੰਗਾਲੀਆਂ ਵਿੱਚ ਬੰਗਾਲੀ ਕੌਮ ਹੋਣ ਦਾ ਕੰਸੈਪਟ ਪਿਆ ਨਾ, ਸਾਡੇ ਵਿੱਚ ਉਹ ਨਾ ਭਾਵਨਾ ਜਿਹੜੀ ਹੈ ਇੱਕ ਪੰਜਾਬੀਅਤ ਵਾਲੀ, ਉਹ ਮਤਲਬ ਸ਼ੁਰੂ ਤੋਂ ਹੀ ਨਾ ਕਿਤੇ ਨਾ ਕਿਤੇ ਡਗਮਗਾਉਂਦੀ ਰਹੀ ਹੈ। ਜੇ ਹੁੰਦੀ ਤਾਂ 47 ਵੇਲੇ ਵੀ ਇਹ ਕੁਛ ਨਹੀਂ ਹੋ ਸਕਣਾ ਸੀਗਾ, ਮਤਲਬ ਉਦੋਂ ਅਸੀਂ ਵੰਡੇ ਗਏ ਜੀ, ਦੋ ਕੌਮੀ ਸਿਧਾਂਤ ਜਿਹੜਾ ਉਹਨਾਂ ਨੇ ਦੇ ਦਿੱਤਾ ਜੀ, ਇੱਕ ਹਿੰਦੂ ਵਾਲਾ ਇੱਕ ਮੁਸਲਮਾਨ ਵਾਲਾ, ਤੇ ਉਹ ਬੜਾ ਜ਼ੋਰ ਲਾਉਣਾ ਪੈਂਦਾ। ਕਈ ਵਾਰ ਮੈਂ ਲਹਿੰਦੇ ਪੰਜਾਬ ਦੇ ਮਿੱਤਰਾਂ ਨੂੰ ਵੀ ਕਹਿਣਾ ਹੁੰਦਾ, ਉਹ ਆਪਣੀ ਚੇਤਨਾ ਹਾਲੇ ਵੀ ਜੋੜਦੇ ਜੀ, ਤੁਸੀਂ ਹਿੰਦੁਸਤਾਨੀ ਹੋ ਤੇ ਅਸੀਂ ਪਾਕਿਸਤਾਨੀ ਹਾਂ। ਮੈਂ ਕਹਿੰਦਾ ਯਾਰ ਉਹ ਤਾਂ ਹੈਗੇ ਹੋ, ਚਲੋ ਠੀਕ ਹੈ, ਪਰ ਐਂ ਤਾਂ ਮੰਨ ਲਓ ਨਾ ਕਿ ਆਪਾਂ ਪੰਜਾਬੀ ਹਾਂ, ਆਹ ਤਾਂ ਗੱਲ ਮੰਨ ਲਓ। ਇਹ ਵੀ ਹਾਲੇ ਕਈਆਂ ਨੂੰ ਸਮਝਾਉਣ ਨੂੰ ਟਾਈਮ ਲੱਗਦਾ, ਸੋ ਜਿੰਨਾ ਚਿਕਰ ਸਾਡੇ ਜੇ ਭਾਵਨਾ ਨਹੀਂ ਆਉਂਦੀ ਨਾ ਆਪਣੀ, ਉਹਨਾਂ ਚਿਕਰ ਮਤਲਬ ਬਹੁਤ ਸਾਰੀਆਂ ਸਮੱਸਿਆਵਾਂ ਉਹ ਤਾਂ ਖੜੀਆਂ ਨੇ ਹਾਲੇ।
ਸ਼ਿਵਿੰਦਰ ਜੀ, ਸੱਚਾਈ ਇਹ ਸੱਚਾਈ ਹੈ ਬਈ ਜਦੋਂ ਪੰਜਾਬ ਨੂੰ ਵੰਡਿਆ ਸੀ, ਜੇ ਪੰਜਾਬੀ ਇਕੱਠੇ ਹੋ ਜਾਂਦੇ ਉਦੋਂ ਵਿਰੋਧ ਕਰਦੇ ਤੇ ਪੰਜਾਬ ਆ ਜਿਹੜਾ ਇਕੱਠਾ ਰਹਿ ਸਕਦਾ ਸੀ। ਤੇ ਮੈਨੂੰ ਅੱਜ ਵੀ ਵਿਸ਼ਵਾਸ ਆ ਵੀ ਆਉਣ ਵਾਲੇ ਕੁਛ ਕਿਹਾ ਨਹੀਂ ਜਾ ਸਕਦਾ 100-250-60 ਸਾਲਾਂ, ਜਿਵੇਂ ਬਰਲਿਨ ਦੀ ਦੀਵਾਰ ਟੁੱਟੀ ਸੀ ਜਦੋਂ ਪੰਜਾਬੀ ਕੌਮ ਦੀ ਮੁੜ ਸੁਰਜੀਤੀ ਹੋਈ, ਤੇ ਇਹ ਦੀਵਾਰ ਆ ਜਿਹੜੀ ਉਹ ਟੁੱਟਣੀ ਆ। ਹੁਣ ਡਰ ਕਿਹਨੂੰ ਲੱਗਦਾ? ਜਿਹੜੇ ਲੋਕਾਂ ਨੂੰ ਧਰਮਾਂ ਦੇ ਨਾਂ 'ਤੇ ਵੰਡ ਕੇ ਰੱਖਦੇ ਨੇ, ਜਿਹੜੇ ਕੱਟੜ ਹੋ ਜਾਂਦੇ ਨੇ, ਜਿਹੜੇ ਫਿਰਕਾ ਪ੍ਰਸਤ ਨੇ, ਮਜ਼ਹਬੀ ਲੋਕ ਨੇ, ਉਹਨਾਂ ਨੂੰ ਡਰ ਲੱਗਦਾ, ਉਹਨਾਂ ਨੂੰ ਆਪਣਾ ਖੁਸਦਾ ਲੱਗਦਾ ਸਾਰਾ ਕੁਝ। ਦੇਖੋ ਉਸ ਵੇਲੇ ਵੀ ਸਾਡੇ, ਅਸੀਂ ਲੱਖ ਆਪਦੇ ਆਪ ਨੂੰ ਚੰਗੇ ਕਹੀ ਜਾਈਏ, ਪਰ ਸਾਨੂੰ ਐਂ ਲੱਗਦਾ ਵੀ ਜਿਹੜਾ ਸਾਡੇ ਵਰਗਾ ਨਾ ਉਹ ਜ਼ਿਆਦਾ ਚੰਗਾ, ਸਿੱਖ ਨੂੰ ਸਿੱਖ ਚੰਗਾ ਲੱਗਦਾ, ਮੁਸਲਮਾਨ ਨੂੰ ਮੁਸਲਮਾਨ ਚੰਗਾ ਲੱਗਦਾ, ਸਿੱਖ ਨੂੰ ਵੀ ਸਿੱਖ ਐਂ ਨਹੀਂ। ਸਿੱਖ ਜੇ ਆਪ ਸਿੱਖ ਬੈਠਾ ਨਾ, ਉਹ ਫਿਰ ਸਿੱਖ ਦੇਖਦਾ ਅੱਗੇ ਵੀ ਇਹ ਰਾਧਾ ਸੁਆਮੀ ਆ, ਇਹ ਫਲਾਨੇ ਸੰਤਾਂ ਦਾ, ਇਹ ਫਲਾਨੇ ਪਿੰਡ ਦਾ, ਇਹ ਸਿੱਖ ਬਰਾੜ ਸਿੱਖ ਆ ਕਿ ਮਜ਼ਹਬੀ ਸਿੱਖ ਆ ਕਿ ਇਹ ਦੂਜਾ ਸਿੱਖ ਆ, ਇਹਦੇ ਫਿਰ ਪੱਗ ਮੇਰੇ ਵਰਗੀ ਬੰਨੀ ਆ, ਇਹਨੇ ਕੇਸ ਮੇਰੇ ਵਾਂਗੂ ਵਧਾਇਆ, ਉਹਨੂੰ ਸਭ ਤੋਂ ਨੇੜੇ ਦਾ ਉਹ ਲੱਗੂ ਜਿਹੜਾ ਉਹਦੀਆਂ ਗੱਲਾਂ ਮੰਨਦਾ ਹੋਊਗਾ। ਧਰਮਾਂ ਨੇ ਵੰਡੀਆਂ ਬਹੁਤ ਪਾਈਆਂ ਨੇ, ਇਹਦੇ ਤੋਂ ਕੋਈ ਮੁਨਕਰ ਨਹੀਂ ਹੁੰਦਾ, ਪਰ ਜੇ ਉਦੋਂ ਵੀ ਸਾਡੇ 'ਚ ਇਨਸਾਨੀਅਤ ਹੁੰਦੀ, ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ ਮੁਸਲਮਾਨ ਆ ਜਿਹੜੇ ਉਹ ਮਾਰੇ ਜਾਂਦੇ, ਜਾਂ ਪੱਛਮੀ ਪੰਜਾਬ ਦੇ ਵਿੱਚ ਸਿੱਖ ਮਾਰੇ ਜਾਂਦੇ, ਉਹ ਇਸੇ ਕਰਕੇ ਮਰ ਗਏ ਕਿਉਂਕਿ ਸਾਡੇ ਵਿੱਚ ਉਹਨਾਂ ਨੇ ਪਹਿਲਾਂ ਹੀ ਵੰਡੀਆਂ ਇੰਨੀਆਂ ਪਾਤੀਆਂ। ਅਸੀਂ ਸਰਕਾਰਾਂ ਦੀਆਂ ਸਾਜ਼ਿਸ਼ਾਂ ਦਾ ਗੋਰਿਆਂ ਵੇਲੇ, ਅੰਗਰੇਜ਼ਾਂ ਵੇਲੇ ਸ਼ਿਕਾਰ ਹੁੰਦੇ ਰਹੇ, ਹੁਣ ਵੀ ਹੁੰਦੇ ਰਹੇ, ਹੁਣ ਵੀ ਆਪਾਂ ਲੱਖ ਕਹੀ ਜਾਈਏ, ਲੇਖਕ ਲੱਖ ਲੇਖ ਲਿਖੀ ਜਾਣ ਬਈ ਹਕੂਮਤ ਭਾਰਤੀ ਹਕੂਮਤ ਆਏ, ਭਾਰਤੀ ਹਕੂਮਤ ਆਏ, ਪਰ ਅੱਧੋ ਵੱਧ ਲੀਡਰ ਤਾਂ ਭਾਰਤੀ ਹਕੂਮਤ ਦੇ ਪਿਆਦੇ ਨੇ, ਭਾਵੇਂ ਉਹ ਸਿੱਖਾਂ ਦੇ ਆ, ਭਾਵੇਂ ਮੁਸਲਮਾਨਾਂ ਦੇ ਆ, ਭਾਵੇਂ ਹਿੰਦੂਆਂ ਦੇ ਆ।
ਹਾਂ, ਇਹਦੇ ਵਿੱਚ ਨਾ ਇੱਕ ਚੀਜ਼ ਹੋਰ ਮੈਂ ਤੁਹਾਨੂੰ ਨਾ ਤੱਥ ਉਜਾਗਰ ਕਰਨਾ ਚਾਹੁੰਦਾ। ਜਦੋਂ ਇਹ ਵੰਡ ਹੋਣ ਲੱਗੀ ਸੀ ਨਾ, ਉਸੇ ਟਾਈਮ ਦੇ ਵਿੱਚ ਨਾ ਇੱਕ ਆਪਣੇ ਪੰਜਾਬ 'ਚ ਯੂਨੀਅਨਿਸਟ ਪਾਰਟੀ ਹੁੰਦੀ ਸੀ, ਤੁਹਾਨੂੰ ਪਤਾ ਸਾਰੇ, ਸਿਕੰਦਰ ਹਿਆਤ ਖਾਂ ਟਵਾਣਾ ਹੁਣੇ ਉਹਦੇ ਸੀਗੇ ਜਿਹੜੇ ਮੁੱਖ ਮੰਤਰੀ ਸੀ ਉਦੋਂ ਪੰਜਾਬ ਦੇ, ਉਹਨਾਂ ਨੇ ਇੱਕ ਮੰਗ ਰੱਖੀ ਸੀ ਆਪਣਾ ਅੰਗਰੇਜ਼ੀ ਹਕੂਮਤ ਦੇ ਅੱਗੇ ਕਿ ਤੁਸੀਂ ਨਾ ਪੰਜਾਬ ਆ ਜਿਹੜਾ ਪੰਜਾਬ ਨੂੰ ਇੱਕ ਵੱਖਰਾ ਮੁਲਕ ਕਰ ਦਿਓ, ਮਤਲਬ ਆਹ ਸਾਰਾ ਪੰਜਾਬ ਆ ਜਿਹੜਾ ਇਹਨੂੰ ਮਤਲਬ ਇੱਕ ਨਾ ਤਾਂ ਇੰਡੀਆ ਦੇ ਵਿੱਚ ਜਾਵੇ, ਨਾ ਹੀ ਇਹ ਕੋਈ ਪਾਕਿਸਤਾਨ 'ਚ ਜਾਵੇ, ਇੱਕ ਆਪਣਾ ਵੱਖਰਾ ਮੁਲਕ ਰਹੇ ਪੰਜਾਬ। ਤੇ ਉਹ ਮੰਗ ਤਾਂ ਨਹੀਂ ਜ਼ੋਰ ਫੜ ਸਕੀ ਕਿਉਂਕਿ ਇਹ ਇਹਨੂੰ 2-3 ਜਗ੍ਹਾ ਦੇ ਉੱਤੇ ਕੋਰਟ ਵੀ ਕੀਤਾ ਹੋਇਆ, ਰਾਜਮੋਹਨ ਗਾਂਧੀ ਨੇ ਵੀ ਆਪਣੀ ਕਿਤਾਬ 'ਚ ਲਿਖਿਆ ਪੰਜਾਬ ਨਾਂ ਦੀ ਕਿਤਾਬ ਦੇ ਵਿੱਚ, ਕਿਉਂਕਿ ਉਦੋਂ ਜਿਹੜੀ ਯੂਨੀਅਨਿਸਟ ਪਾਰਟੀ ਹੈ ਨਾ ਉਹਨੇ ਕੋਈ ਵੱਡੀ ਮਾਸ ਸਟਰਗਲ ਨਹੀਂ ਲੜੀ ਚਰਨਜੀਤ, ਉਹਦਾ ਕੰਮ ਇਹੀ ਰਿਹਾ ਵੀ ਅੰਗਰੇਜ਼ਾਂ ਦੇ ਮੂਹਰੇ ਮਤਲਬ ਮਾੜੀ ਮੋਟੀ ਬੇਨਤੀ ਕਰ ਲਓ ਜੀ,
ਜੇ ਮਤਲਬ ਉਹਨੇ ਕੋਈ ਮਾਸ ਮੂਵਮੈਂਟ ਇੱਦਾਂ ਦੀ ਚਲਾਈ ਹੁੰਦੀ ਫਿਰ ਹੋ ਸਕਦਾ ਕਹਾਣੀ ਵੱਖਰੀ ਹੋਵੇ, ਪਰ ਜਦੋਂ ਤੱਕ ਉਹਨੇ ਮੰਗ ਰੱਖੀ ਉਦੋਂ ਬਹੁਤ ਟਾਈਮ ਹੋ ਚੁੱਕਾ ਸੀ, ਬੇੜਾ ਵਿਹਾ ਚੁੱਕਾ ਸੀਗਾ।
ਬਿਲਕੁਲ, ਇੱਕ ਕਾਲਰ ਸਾਡੇ ਨਾਲ ਨੇ, ਉਹਨਾਂ ਦੀ ਗੱਲ ਵੀ ਸੁਣ ਲਈ ਜੀ। ਹਾਂਜੀ ਨਿਗਾ, ਸਵਾਗਤ ਤੁਹਾਡਾ।
ਹੈਲੋ,
ਹਾਂਜੀ ਹਾਂਜੀ, ਤੁਸੀਂ ਆਉਂਦਾ ਯਾਰ ਹੋ?
ਹਾਂਜੀ ਬਰਾੜ ਸਾਹਿਬ ਤੇ ਸ਼ਮਿੰਦਰ ਜੀ, ਸਤਿ ਸ੍ਰੀ ਅਕਾਲ, ਮੈਂ ਗੁਰਮੇਲ ਸਿੰਘ ਧੀਰ ਬੋਲਦਾ। ਅੱਛਾ ਹੁਣ ਦੇਖੋ, ਚਲੋ ਹਰਿਮੰਦਰ, ਮੈਂ ਤੁਹਾਨੂੰ ਪਹਿਲਾਂ ਦੱਸਦਾ, ਮੈਂ ਉਦੋਂ ਇੱਥੇ ਕੈਨੇਡਾ ਦੇ ਵਿੱਚ ਸੀ, ਅਸੀਂ ਬਾਹਰਲੇ ਸਿੱਖ, ਕਿਉਂਕਿ ਸਾਰਾ ਮੀਡੀਆ ਤਾਂ ਪੰਜਾਬ ਤੋਂ ਬਾਹਰ ਕੱਢ ਦਿੱਤਾ ਗਿਆ ਸੀ, ਟੈਲੀਫੋਨ ਲਾਈਨਾਂ ਵੀ ਬੰਦ ਕਰ ਦਿੱਤੀਆਂ ਸੀ, ਸਭ ਕੁਝ ਬੰਦ ਕਰ ਦਿੱਤਾ ਸੀ। ਅਸੀਂ ਇੱਥੇ ਜਾਂ ਤਾਂ BBC ਲੰਡਨ ਦੀਆਂ ਖ਼ਬਰਾਂ ਸੁਣਦੇ ਹੁੰਦੇ ਸੀ, ਜਾਂ ਅਮੈਰੀਕਨ ਜਿਹੜੇ USA ਵਾਲੇ ਉਹ ਸੈਟੇਲਾਈਟ ਰਾਹੀਂ ਕੈਨੇਡਾ ਤੇ ਅਮੈਰੀਕਾ ਨੂੰ ਖ਼ਬਰਾਂ ਸੁਣਾਉਂਦੇ ਸੀ। ਉਹ ਇੰਡੀਆ ਤੋਂ ਕੋਈ ਸਿੱਧੀ ਖ਼ਬਰ ਕੋਈ ਨਹੀਂ ਸੀ ਅਸੀਂ ਸੁਣ ਸਕਦੇ, ਉਹ ਖ਼ਬਰਾਂ ਦਿੰਦੇ ਸੀ। ਅੱਛਾ ਹੁਣ ਤੁਸੀਂ ਦੇਖੋ, ਹੁਣ ਆਪਾਂ ਕਹਿ ਤਾਂ ਦਿੰਦੇ ਹਾਂ ਵੀ ਹਰਿਮੰਦਰ ਸਾਹਿਬ ਦੇ ਵਿੱਚ ਉੱਥੇ ਭਿੰਡਰਾਂ ਵਾਲੇ ਬੈਠੇ ਸੀ ਜਾਂ ਹੋਰ ਅੱਤਵਾਦੀ ਬੈਠੇ ਸੀ, ਪਰ ਜਿਹੜੇ ਬਾਕੀ ਦੇ ਗੁਰੂ ਘਰਾਂ ਤੇ ਹਮਲਾ ਕੀਤਾ ਉੱਥੇ ਕਿਉਂ ਕੀਤਾ ਗਿਆ? ਉੱਥੇ ਤਾਂ ਕੋਈ ਅੱਤਵਾਦੀ ਨਹੀਂ ਸੀ ਬੈਠਾ, ਗੁਰਦੁਆਰਾ ਦੁੱਖ ਨਿਵਾਰਨ, ਮੁਕਤਸਰ, ਫਤਿਹਗੜ੍ਹ ਸਾਹਿਬ ਜਾਂ ਹੋਰ 28-29 ਗੁਰਦੁਆਰਿਆਂ ਤੇ ਹਮਲੇ ਕੀਤੇ ਗਏ। ਹੁਣ ਤੁਸੀਂ ਦੇਖੋ, ਬਾਬਰੀ ਮਸਜਿਦ ਚ ਕਿਹੜੇ ਅੱਤਵਾਦੀ ਬੈਠੇ ਸੀ? ਉੱਥੇ ਜਾ ਕੇ ਇਹਨਾਂ ਨੇ, ਹਿੰਦੂ ਅੱਤਵਾਦੀਆਂ ਨੇ ਜਾ ਕੇ ਉਹਨੂੰ ਢਾਹ ਦਿੱਤਾ। ਉਹ ਉੱਥੇ ਇਹ ਪੱਕਾ ਪਤਾ ਹੈ ਹੀ ਨਹੀਂ ਵੀ ਉੱਥੇ ਰਾਮਚੰਦਰ ਦੀ ਜਗ੍ਹਾ ਹੈ ਸੀ ਜਾਂ ਨਹੀਂ। ਉੱਥੇ ਹੁਣ ਉਹਨੂੰ ਢਾਹ ਕੇ ਉਹਦੇ ਉੱਤੇ ਮੰਦਿਰ ਬਣਾਉਣ ਲੱਗੇ ਹੋਏ ਨੇ। ਕਿਹੜਾ ਇਹਨਾਂ ਨੇ ਕੋਈ ਮੁਲਕ ਫਤਿਹ ਕਰ ਲਿਆ ਜਾਂ ਕੋਈ ਨਵਾਂ ਚੰਦ ਚਾੜ ਦਿੱਤਾ? ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਜੋ ਕੁਛ ਇਹ ਅਕਾਲ ਤਖ਼ਤ ਨੂੰ ਢਾਉਣਾ ਜਾਂ ਹਰਿਮੰਦਰ ਸਾਹਿਬ ਤੇ ਹਮਲਾ ਕਰਨਾ, ਪਹਿਲਾਂ ਵੀ ਅਬਦਾਲੀ ਢਾਉਂਦਾ ਰਿਹਾ ਤੇ ਸਾਡੇ ਜਥੇਦਾਰ ਫੇਰ ਬਣਾਉਂਦੇ ਰਹੇ, ਤੇ ਇਹ ਬੜੀ ਸੋਚੀ ਸਮਝੀ ਸਕੀਮ ਦੇ ਮੁਤਾਬਕ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਨ ਚੁਣਿਆ। ਇਹ ਕਾਫੀ ਦੇਰ ਦੀ ਪਲੈਨਿੰਗ ਸੀ ਸਿੱਖਾਂ ਨੂੰ ਮਾਰਨ ਦੀ, ਸੀ ਇਹ ਗੱਲ ਸਾਰੀ ਵੀ ਇਸ ਕੌਮ ਨੂੰ ਜਿਹੜੀ ਇਕਨੋਮਿਕਲੀ ਵੀ ਸਟਰੋਂਗ ਹੋ ਰਹੀ ਆ, ਸਭ ਕੁਛ ਹੋ ਰਿਹਾ, ਫਿਰ ਨਵੰਬਰ ਦੇ ਵਿੱਚ ਕੀ ਹੋਇਆ, ਇਹ ਸਾਰੀ ਪਲੈਨਿੰਗ ਦੇ ਨਾਲ ਹੋਇਆ। ਕੱਲੀ ਇੰਦਰਾ ਗਾਂਧੀ ਨੂੰ ਅੱਗੇ ਲਾ ਕੇ ਸਾਰਾ ਕੁਛ ਕਰਕੇ, ਪਿੱਛੇ ਉਹਦੇ RSS ਜਾਂ ਜੋ ਵੀ ਸੀਗੀਆਂ ਤਾਕਤਾਂ, ਇਹਨਾਂ ਸਾਰਿਆਂ ਨੇ ਲੜ ਕੇ ਪੰਜਾਬ ਦੇ ਉੱਤੇ ਹਮਲਾ ਕੀਤਾ ਜੀ।
ਬਿਲਕੁਲ ਜੀ, ਬਿਲਕੁਲ, ਤੁਸੀਂ ਸਹੀ ਕਿਹਾ ਜੀ। ਇਹ ਆਪਾਂ ਇਹੀ ਗੱਲ ਕਰਕੇ ਹਟੇ ਵੀ ਐਕਚੁਅਲੀ ਮਾਨਸਿਕਤਾ ਦੇ ਵਿੱਚ ਬਿਠਾਉਣ ਦੀ ਕੋਸ਼ਿਸ਼ ਕੀਤੀ ਵੀ ਅਸੀਂ ਧਾਰਮਿਕ ਘੱਟ ਗਿਣਤੀਆਂ ਨਾਲ ਐਂ ਧੱਕਾ ਕਰਦੇ ਹੁੰਦੇ ਹਾਂ, ਤੇ 84 ਚ ਵੀ ਇਹੀ ਕੀਤਾ ਉਹਨਾਂ ਨੇ, ਤੇ ਬਾਬਰੀ ਮਸਜਿਦ ਵੇਲੇ ਆਪਾਂ ਇਹੀ ਗੱਲ ਕਰਦੇ ਹੁੰਦੇ। ਧੰਨਵਾਦ ਤੁਹਾਡਾ। ਲਓ ਜੀ ਆਪਾਂ ਬ੍ਰੇਕ ਲੈ ਲਈਏ ਛੋਟੀ ਜਿਹੀ ਹੁਣ।
ਸਿਮ ਫਰੇਟ ਸਿਸਟਮਸ ਹਾਇਰ ਕਰ ਰਹੇ ਨੇ ਸਿਰਫ ਓਨਰ ਓਪਰੇਟਰਸ, ਕੰਪਨੀ ਡਰਾਈਵਰਸ ਫੁੱਲ ਹੋ ਚੁੱਕੇ ਨੇ ਅਤੇ ਹਾਇਰ ਕਰ ਰਹੇ ਨੇ ਤਜਰਬੇਕਾਰ ਡਿਸਪੈਚਰਸ। ਸਿਮ ਫਰੇਟ ਸਿਸਟਮਸ ਜਿਨ੍ਹਾਂ ਕੋਲ ਹੈ ਬ੍ਰਾਂਡ ਨਿਊ ਫਲੀਟ, 150 ਟਰੱਕ ਤੇ ਟ੍ਰੇਲਰ ਦੀ ਪਾਰਕਿੰਗ ਅਵੇਲੇਬਲ ਹੈ, ਹਾਈਵੇ ਤੋਂ ਸਿਰਫ 2 ਮਿੰਟ ਦੀ ਦੂਰੀ, 401 ਐਗਜ਼ਿਟ 295, 24 ਘੰਟੇ ਸਿਕਿਉਰਿਟੀ, ਫੁੱਲ ਸਿਕਿਉਰਡ ਯਾਰਡ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 647-273-2320।
ਓਏ, ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨਸ, ਪ੍ਰੀ ਵੈਡਿੰਗ ਫੰਕਸ਼ਨਸ, ਐਨੀਵਰਸਰੀਜ਼, ਬਰਥਡੇਜ਼, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕੁਇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 905-793-3458।
ਓ ਬੱਲੇ ਬੱਲੇ ਬਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ, 410-841-0478, 416-841-0478, ਸਰਵਲੋਕ ਕੰਸਟਰਕਸ਼ਨ।
ਇਨਾ ਇਲਾਜ ਕਰਾਇਆ ਪਰ ਫਿਰ ਵੀ ਬਿਮਾਰੀਆਂ ਤੋਂ ਖੇੜਾ ਨਾ ਛੁੱਟ ਪਾਇਆ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਓ, ਸੁਜੋਗ ਹੋਮਿਓਪੈਥਿਕ ਕਲੀਨਿਕ ਆਓ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਬਿਨਾਂ ਸਾਈਡ ਇਫੈਕਟ ਤੋਂ ਇਲਾਜ ਕਾਬਿਲ ਤੇ ਤਜਰਬੇਕਾਰ ਟੀਮ ਵੱਲੋਂ ਬੈਸਟ ਰਿਜ਼ਲਟਸ ਨਾਲ ਕੀਤਾ ਜਾਂਦਾ ਹੈ। ਆਪਣੀ ਪੂਰੀ ਫੈਮਿਲੀ ਦਾ ਰੱਖੋ ਖਿਆਲ, ਸੁਜੋਗ ਹੋਮਿਓਪੈਥਿਕ ਕਲੀਨਿਕ, ਬ੍ਰੈਂਪਟਨ ਦੇ ਨਾਲ,
145 ਕਲੀਅਰੈਂਸ ਸਟਰੀਟ, 26 ਬ੍ਰੈਂਪਟਨ। ਕਾਲ ਕਰੋ 647-856-2516,
647-856-2516। Homeopathy for better health.
Appointment ਲਈ ਵਿਜ਼ਿਟ ਕਰੋ sujokhomeoclinic.com ਤੇ।
ਕੋਈ ਮੰਗੇ ਮੀਠਾ, ਕੋਈ ਕਹੇ ਨਮਕੀਨ, ਇੱਕ ਬਾਤ ਤੋਂ ਪੱਕੀ ਹੈ, ਸਭ ਹੈ ਇਸਕੇ ਸ਼ੌਕੀਨ।
राजधानी स्वीट एंड रेस्टोरेंट्स जिथे हमेशा ही रखा जाता है तुहाडे स्वाद अते सुरक्षा का पूरा ख्याल। कोविड 19 के चलते सेफ एंड सिक्योर पिकअप्स आर अवेलेबल एट राजधानी।
ये है राजधानी राजधानी राजधानी।
मल्टीपल लोकेशंस इन GTA। फॉर इन्फो विजिट rajdhanisweets.ca।
तर्कशील सोसाइटी वालों जनहित विच सूचना। तर्कशील सोसाइटी अनुसार ज्योतिष जादू टूना नग धारण अते जंतर मंतर सब धोखा है। तुहाडे रोके काम कराउण दे दावे करन वाले झूठे हन। तर्कशील सोसाइटी अजिहे दावे करन वालियां नूं चैलेंज करदी है कि जे ओह अपने दावे सिद्ध कर देण तां उहनां नूं $1,00,000 दा इनाम दित्ता जावेगा। पिछले 15 सालां विच कोई भी इस चैलेंज नूं परवाह नहीं कर सकिया।
किसी भी सवाल लई कॉल 6047287011 और 6473008436।
इलेक्ट्रॉनिक्स की दुनिया में धुमा पा चुका नाम टॉप चॉइस इलेक्ट्रॉनिक्स पिछले लंबे समय तो 15 जैवलिन ड्राइव वुडब्रिज में सौवा दिंदा आ रहा है। हुण खुल चुका है 16 इंटरमॉडल ड्राइव ब्रैम्पटन के CN के यार्ड के बिल्कुल लागे। टॉप चॉइस इलेक्ट्रॉनिक्स फ्रिज स्टोव वाशर ड्रायर तो अलावा हर तरह के टेलीविजन अते फर्नीचर तुसी इत्थों खरीद सकदे हो। टॉप चॉइस इलेक्ट्रॉनिक्स 9057990045। टॉप चॉइस इलेक्ट्रॉनिक्स सब तो सस्ता टॉप चॉइस।
एक बार फिर निगा स्वागत जी तुहाडा। ओरा किचनज़ वालियां दे जाना जे नवी किचन बनाउणी है तां तुसीं घर नवां बनाया होया कस्टम बिल्ट घर ते किचन भी फिर कस्टम बिल्ट बना लो तुसीं 905-673-2872। आम किचन नहीं हुंदी इन्हां दी। इन्हां दी ऐड असीं बड़ी ठोक वजा के दिंदे हां क्योंकि सानूं पता कि जदों तुसीं जाओगे इन्हां दा कम बड़ा वधिया समान क्वालिटी वाला फिनिशिंग बड़ी वधिया हुंदी है। ओरा किचन की बनी हुई किचन देख लो भावें 4 साल पहलां दी बनी है ऐं लगेगा जिवें महीना पहलां दी बनी है। वरायटी बहुत आ जी। वैसे तो तुसीं किचन वालियां कोल जाओ 3-4 तरह दे किचन पईयां हुंदियां तुहानूं कहणगे आ जी आ लै लो जे सस्ती लैनी आ तां तुसीं कहोगे नहीं ये तां मन जां नहीं मनदा। फिर आ दूजी तरह की लै लो तुसीं कहोगे इह जी तां साडे बनी हुई ऑलरेडी लो। हुण फिर आ तीजी तरह की तां फिर लैनी पैणी आ जे तां सब तों उत्ते किचन आ। हार के ना चाहुंदे आ वी आपां कोई ना कोई किचन पसंद करे आउंदे आ पर जदों किचन बन के तैयार हुंदी आ ते मन अपना उन्ना खुश नहीं हुंदा। मन कहिंदा वी पैसे भी लाते तसली जी नहीं होई। तो जे पर तुसी ओरा किचन वाले जाओगे तो फिर थोनू वह आनंद तो वह तसली मिलेगी। तुसी सोचोगे कि पैसे लाए आ तो स्वाद आ गया। लो जी वह स्वाद लैना तो फिर ओरा किचन वाले भी मिलेगा 905-673-2872। बहुत सोहनिया किचनस बनाते हैं। विशेष इन्हों ने डिजाइनर रखे हुए हैं अलग अलग तरह किचनस डिजाइन करने लई हाई एंड किचन बनाते हैं। 905-673-2872 ओरा किचन का नंबर आ। साडे नाल राजपाल बराड़ जी ने फाइनैंशियल एडवाइजर ने 2-4 मिनट इन्हां दी गल्लां तुसीं जरूर सुनो तुहानूं फायदा होगा। नहीं तो यही हुंदा जी इंश्योरेंस लै लो जी लै लो तुहानूं पता रीयल स्टेट वाले किन्ने एजेंट ने इंश्योरेंस वाले किन्ने एजेंट ने प्रोफेशनल बंदे बहुत ने पर इन्हां कोल तुसीं क्यों जाओ ये अपने मूँह ही दसणगे। बराड़ साहब निघा स्वागत तुहाडा जी अज्जे प्रोग्राम च।
डॉक्टर साहब बहुत बहुत धन्नवाद तुहाडे सारे श्रोतां दा मेरे वल्लों प्यार भरी सति श्री अकाल आदाब नमस्कार जी।
आदाब नमस्कार सत श्री अकाल। किन्नियां ही ऐड चलदियां ने जी इंश्योरेंस एजेंट्स दियां फाइनेंशियल एडवाइजर दियां तुहाडे कोल क्यों आउण साडे स्रोते
जी। बिल्कुल डॉक्टर साहब बहुत अच्छा सवाल है तुहाडा। जदों भी आपां कोई भी चाहे तुसीं कोई फाइनेंशियल एडवाइजर आ इंश्योरेंस एजेंट आ जां कोई भी आपदा कोई प्रोफेशनल चूज करदे आ लॉयर करदे आ जां रियल एस्टेट जो भी मोरगेज ब्रोकर ਉਹਦੇ ਚ ਇਹ ਆ ਵੀ ਇੱਕ ਤਾਂ ਤੁਸੀਂ ਚੀਜ਼ ਦੇਖੋ ਵੀ ਉਹ ਜਿਹੜਾ ਆਪਣਾ ਤੁਸੀਂ ਐਡਵਾਈਜ਼ਰ ਚੁਣ ਰਹੇ ਹੋ ਉਹਨੂੰ ਕਿੰਨੀ ਦੇਰ ਹੋਗੀ ਰੈਫਰਲ ਚੈੱਕ ਕਰ ਸਕਦੇ ਹਾਂ। ਫਿਰ ਜਿਹੜੇ ਕ੍ਰੈਡੈਂਸ਼ੀਅਲਸ ਉਹਨੂੰ ਕੰਮ ਕਰਨ ਵਾਸਤੇ ਚਾਹੀਦੇ ਨੇ ਕਿ ਉਹ ਆਪਣੇ ਉਹਨਾਂ ਕੋਲ ਕ੍ਰੈਡੈਂਸ਼ੀਅਲਸ ਹੈ ਨੇ ਕਿਹੜੀ ਰੈਪੂਟੇਬਲ ਫਰਮ ਦੇ ਨਾਲ ਕੰਮ ਕਰਦੇ ਨੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਦੇਖਣ ਦੀ ਜ਼ਰੂਰਤ ਹੁੰਦੀ ਆ ਜੀ। ਬਾਕੀ ਦੇਖੋ ਜਿੰਨਾ ਟਾਈਮ ਤੁਹਾਨੂੰ ਕੰਮ ਦੇ ਵਿੱਚ ਹੋਵੇ ਤੇ ਓਨਾ ਹੀ ਐਕਸਪੀਰੀਅੰਸ ਹੁੰਦਾ ਜੀ। ਮਤਲਬ ਹਰ ਕੋਈ ਬੰਦਾ ਜਿਹੜਾ ਵੀ ਪੜ੍ਹ ਲਿਖ ਕੇ ਲਾਇਸੈਂਸ ਲੈਂਦਾ ਪਰ ਉਹਦੇ ਨਾਲ ਕੀ ਆ ਕਿ ਟਾਈਮ ਦੇ ਨਾਲ ਹਰ ਚੀਜ਼ ਦਾ ਰਾਹ ਪਏ ਤੇ ਵਾਹ ਪਏ ਜਿਵੇਂ ਆਪਾਂ ਕਹਿੰਦੇ ਹਾਂ ਵੀ ਉਹਦਾ ਪਤਾ ਲੱਗਦਾ ਐਕਸਪੀਰੀਅੰਸ ਹੁੰਦਾ ਜੀ। ਉਹ ਤੁਹਾਨੂੰ ਜੋ ਆਉਣ ਵਾਲੀਆਂ ਹਰਡਲਸ ਨੇ ਜਾਂ ਕੋਈ ਤੁਸੀਂ ਇੱਕ ਪ੍ਰੋਡਕਟ ਲੈਂਦੇ ਆ ਉਹਦੇ ਫਾਇਦੇ ਨੁਕਸਾਨ ਉਹ ਪਹਿਲਾਂ ਦੱਸ ਕੇ ਤੇ ਫਿਰ ਤੁਹਾਨੂੰ ਬਲਕਿ ਜਿਹੜੀ ਕੰਪਨੀ
ਬਰਾੜ ਸਾਹਿਬ ਦੀ ਲਾਈਨ ਆ ਜਿਹੜੀ ਉਹ ਕੱਟੀ ਗਈ ਜੀ। ਦੁਬਾਰਾ ਤੁਸੀਂ ਬਰਾੜ ਸਾਹਿਬ ਕਾਲ ਕਰਿਓ। ਬਰਾੜ ਸਾਹਿਬ ਦਾ ਨੰਬਰ 416-917-1456 ਦੋਸਤੋ। ਦੁਬਾਰਾ ਅਸੀਂ ਲਾਈਨ ਮਿਲਾਉਣ ਦੀ ਕੋਸ਼ਿਸ਼ ਕਰਦੇ ਹਾਂ। ਬਾਕੀ ਇੱਕ ਗੱਲ ਹੋਰ ਹੁੰਦੀ ਆ ਜੀ ਬਈ ਜਿਹੜਾ ਫਾਈਨੈਂਸ਼ੀਅਲ ਐਡਵਾਈਜ਼ਰ ਆ ਤੁਹਾਡੇ ਫੰਡਸ ਵਗੈਰਾ ਦੇਖਦੇ ਨੇ ਉਹ ਤੁਹਾਡਾ ਪੋਰਟਫੋਲੀਓ ਚੈੱਕ ਕਰਦੇ ਨੇ। ਸਾਨੂੰ ਤਾਂ ਬਹੁਤ ਵਾਰੀ ਇੰਨੀ ਤਸੱਲੀ ਹੁੰਦੀ ਆ ਬਈ ਪੈਸੇ ਮਿਹਨਤ ਕੀਤੀ ਬਹੁਤ ਬਣਾਏ ਪੈਸੇ ਪੈਸੇ ਜੋੜ ਕੇ ਰੱਖੇ ਹੋਏ ਨੇ, ਟੀ ਐਫ ਐਸ ਏ ਕਰਾਇਆ ਹੋਇਆ, ਆਹ ਕੀਤਾ ਹੋਇਆ, ਉਹ ਕੀਤਾ ਹੋਇਆ, ਆਪਾਂ ਬਹੁਤ ਘੱਟ ਦੇਖਦੇ ਹਾਂ ਵੀ ਗਰੋਥ ਵੀ ਹੋ ਰਹੀ ਹੈ ਕਿ ਨਹੀਂ। ਅਤੇ ਬੈਂਕਾਂ ਵਾਲੇ ਤੁਹਾਨੂੰ ਪਤਾ ਹੀ ਆ, ਬੈਂਕਾਂ ਵਾਲਿਆਂ ਨੇ ਤੁਹਾਨੂੰ ਘੱਟ ਤੋਂ ਘੱਟ ਦੇਣਾ ਅਤੇ ਆਪ ਆ ਜਿਹੜੇ ਉਹ ਪੈਸੇ ਬਣਾਉਣੇ ਨੇ, ਤੁਹਾਡੇ ਪੈਸੇ ਤੋਂ ਪੈਸਾ ਬਣਾਉਣਾ। ਪਰ ਬਰਾੜ ਸਾਹਿਬ ਬਕਾਇਦਾ ਚੈੱਕ ਕਰਦੇ ਨੇ ਕਿ ਤੁਹਾਡੇ ਫੰਡਸ ਇਹੋ ਜਿਹੀ ਥਾਂ 'ਤੇ ਲਾਏ ਜਾਣ ਜਿੱਥੇ ਗਰੋਥ ਪੂਰੀ ਹੋਵੇ, ਬਹੁਤ ਵਧੀਆ ਹੋਵੇ। ਨਹੀਂ ਤਾਂ ਸਾਡੇ ਪੈਸੇ ਕਈ ਵਾਰੀ ਇਸ ਤਰ੍ਹਾਂ ਹੁੰਦਾ ਵੀ ਮਹਿੰਗਾਈ ਜਿੰਨੀ ਵੱਧ ਰਹੀ ਹੈ, ਇਨਫਲੇਸ਼ਨ ਜਿੰਨੀ ਹੋ ਰਹੀ ਹੈ, ਉਹਨੂੰ ਵੀ ਕਵਰ ਅਪ ਨਹੀਂ ਕਰਦੇ। ਖੈਰ, ਜੇ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈਣੀਆਂ ਹੀ ਨੇ ਤਾਂ ਜ਼ਰੂਰ ਕਾਲ ਕਰੋ। ਨੰਬਰ ਮੈਂ ਦੇ ਦੇਣਾ 416-917-1456 ਇਹਨਾਂ ਦਾ ਨੰਬਰ ਹੈ। ਮੇਰਾ ਖਿਆਲ ਉਹ ਕਿਤੇ ਜਾਂ ਤਾਂ ਉਹਨਾਂ ਦੇ ਫੋਨ ਦੀ ਬੈਟਰੀ ਹੈ ਜਿਹੜੀ ਉਹ ਡੈੱਡ ਹੋ ਗਈ ਅਤੇ ਜਾਂ ਕਿਤੇ ਆਊਟ ਆਫ ਕਵਰੇਜ ਏਰੀਆ। ਫਿਰ ਗੱਲ ਕਰਾਵਾਂਗੇ ਜੀ ਆਪਾਂ, ਛੋਟੀ ਜਿਹੀ ਲੈ ਲਈਏ ਬ੍ਰੇਕ ਉਹਨਾਂ ਨਾਲ।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪੈਟ ਬਦਲਣ ਵਾਲੀ ਆ। ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਲੋ ਸਥਿਤ ਬੈਸਟਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ। ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੈਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ। ਸਭ ਦੀ ਪ੍ਰਾਈਜ਼ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ ਹੁਣੇ ਫੋਨ ਕਰ ਲਾ 416-292-6648।
ਬੜਾ ਹੀ ਮੁਸ਼ਕਿਲ ਯਾਰ।
ਕੀ ਤੁਸੀਂ ਮਜ਼ਬੂਤ ਅਤੇ ਯੂਨੀਕ ਕਿਸਮ ਦਾ ਫਰਨੀਚਰ ਘਰ ਦੇ ਵਿੱਚ ਰੱਖਣ ਦੇ ਸ਼ੌਕੀਨ ਹੋ ਤਾਂ ਬਿਗ ਬੌਸ ਫਰਨੀਚਰ ਪਿਛਲੇ ਲੰਬੇ ਸਮੇਂ ਤੋਂ ਐਲਬਿਨ ਅਤੇ 27 ਦੇ ਇਲਾਕੇ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਹੈ। ਇੱਕ ਵਾਰੀ ਇਹਨਾਂ ਦੇ ਸ਼ੋਰੂਮ ਤੇ ਚੱਕਰ ਜ਼ਰੂਰ ਮਾਰੋ। 1783 ਐਲਬਿਨ ਰੋਡ, ਬਿਗ ਬੌਸ ਫਰਨੀਚਰ, 416-675-8988। ਬਿਗ ਬੌਸ
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1 ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262। ਏਸ਼ੀਅਨ ਫੂਡ ਸੈਂਟਰ।
COVID-19 ਨਾਲ ਤੁਹਾਨੂੰ ਹਸਪਤਾਲ ਵਿੱਚ ਦਾਖਲ ਹੋਣ ਅਤੇ ਮੌਤ ਦਾ ਖਤਰਾ ਹੈ, ਪਰ ਵੈਕਸੀਨ ਲਗਵਾ ਕੇ ਤੁਸੀਂ ਆਪਣੇ ਆਪ ਨੂੰ ਇਸ ਤੋਂ ਬਚਾ ਸਕਦੇ ਹੋ। ਜਿਹੜੀ ਵੀ ਵੈਕਸੀਨ ਤੁਹਾਡੇ ਲਈ ਉਪਲਬਧ ਹੋਵੇ ਉਸਨੂੰ ਜਲਦੀ ਤੋਂ ਜਲਦੀ ਲਗਵਾਉਣ ਜਾਓ। ਵੈਕਸੀਨ ਬਾਰੇ ਜਿਹੜੀ ਵੀ ਗਲਤ ਜਾਣਕਾਰੀ ਫੈਲ ਰਹੀ ਹੈ ਉਸ 'ਤੇ ਯਕੀਨ ਨਾ ਕਰੋ। ਹੋਰ ਜਾਣਕਾਰੀ ਲਈ ਸਾਨੂੰ 416-605-6134 ਜਾਂ support@pchsforyou.com 'ਤੇ ਸੰਪਰਕ ਕਰੋ।
ਇੱਕ ਵਾਰੀ ਫਿਰ ਨਿੱਘਾ ਸਵਾਗਤ। ਵੈਸੇ ਤਾਂ ਮੈਂ ਰਾਜਪਾਲ ਬਰਾੜ ਬਾਰੇ ਕਾਫੀ ਦੱਸਤਾ ਤੁਹਾਨੂੰ, ਪਰ ਫਿਰ ਵੀ 2 ਮਿੰਟ ਆਪਾਂ ਉਹਨਾਂ ਨੂੰ ਹੋਰ ਦਿੰਦੇ ਹਾਂ। ਬਰਾੜ ਸਾਹਿਬ, ਕੀ ਕੀ ਸੇਵਾਵਾਂ ਦਿੰਦੇ ਹੋ ਫਿਰ?
ਜੀ ਬਰਾੜ ਸਾਹਿਬ, ਕੋਈ ਵੀ ਤੁਹਾਨੂੰ ਲਾਈਫ ਇੰਸ਼ੋਰੈਂਸ ਆਪਦਾ ਤੁਸੀਂ ਪੇ ਚੈੱਕ ਪ੍ਰੋਟੈਕਟ ਕਰਨਾ ਇਨ ਕੇਸ ਆਫ ਡਿਸੇਬਿਲਿਟੀ, ਚਾਹੇ ਉਹ ਸਿਕਨੈਸ ਆ ਚਾਹੇ ਉਹ ਇੰਜਰੀ ਆ, ਤੁਸੀਂ ਆਪਦੀ ਜਿਹੜੀ ਪ੍ਰੋਪਰ ਡਿਸੇਬਿਲਿਟੀ ਲੈ ਕੇ ਰੱਖੋ। ਕ੍ਰਿਟੀਕਲ ਇਲਨੈਸ ਦੇ ਵਿੱਚ ਫੋਰ ਐਗਜ਼ਾਮਪਲ ਹਾਰਟ ਅਟੈਕ, ਕੈਂਸਰ, ਸਟ੍ਰੋਕ ਵਗੈਰਾ ਹੋ ਜਾਂਦਾ, ਉਹਦੇ ਵਿੱਚ ਕੰਪਨੀ ਤੁਹਾਨੂੰ ਲੰਬਸਮ ਬੈਨੀਫਿਟ ਪ੍ਰੋਵਾਈਡ ਕਰਦੀ ਆ, ਜਿਹਦੇ ਨਾਲ ਕਿ ਤੁਸੀਂ ਰੈਦਰ ਦੈਨ ਕਿ ਅਸੀਂ ਆਪਦੀ ਸਿਹਤ ਬਾਰੇ ਵਰੀ ਹੋਈਏ ਜਾਂ ਆਪਦੇ ਫਾਈਨੈਂਸ ਬਾਰੇ ਵਰੀ ਹੋਈਏ ਤੇ ਅਸੀਂ ਰਿਕਵਰੀ ਨਹੀਂ ਕਰ ਸਕਦੇ। ਸੋ ਜੇ ਤੁਹਾਨੂੰ ਪ੍ਰੋਪਰ ਐਡੀਕੁਏਟ ਤੁਹਾਡੀ ਕਵਰੇਜ ਲਈ ਹੋਈ ਆ ਤਾਂ ਤੁਹਾਡੇ ਜਿਹੜੇ ਡੈਥਸ ਨੇ, ਤੁਹਾਡੀਆਂ ਲਾਇਬਿਲਿਟੀਆਂ ਵਿਲ ਬੀ ਟੇਕਨ ਕੇਅਰ ਆਫ ਐਂਡ ਆਲ ਯੂ ਹੈਵ ਟੂ ਡੂ ਇਜ਼ ਫੋਕਸ ਔਨ ਯੂਅਰ ਰਿਕਵਰੀ। ਇਹਨਾਂ ਸਾਰੀਆਂ ਚੀਜ਼ਾਂ ਦੇ ਬਾਰੇ ਤੁਸੀਂ ਕੋਈ ਵੀ ਤੁਹਾਡੀ ਗੱਲਬਾਤ ਹੈ ਮੈਨੂੰ ਕਾਲ ਕੀਤੀ ਜਾ ਸਕਦੀ ਹੈ ਜੀ।
416-917-1456 ਬਰਾੜ ਸਾਹਿਬ ਦਾ ਨੰਬਰ ਹੈ। 1 ਮਿੰਟ ਹੋਰ ਲੈਣਾ ਜੀ ਬਸ ਤੁਹਾਡਾ, 1 ਮਿੰਟ। ਮੈਂ ਗੱਲ ਕਰ ਰਿਹਾ ਸੀ ਸਰੋਤਿਆਂ ਨਾਲ ਵੀ ਪੈਸੇ ਤਾਂ ਸਾਰਿਆਂ ਨੇ ਜੋੜੇ ਹੁੰਦੇ ਨੇ, ਮਿਹਨਤ ਕੀਤੀ ਹੁੰਦੀ ਹੈ, ਉਹ ਬੈਂਕ ਕੋਲੇ ਟੀ ਐਫ ਐਸ ਏ ਕਰਾਇਆ ਹੁੰਦਾ, ਹੋਰ ਫੰਡਸ ਆ ਜਿਹੜੇ ਬੈਂਕ ਕੋਲੇ ਪਏ ਹੁੰਦੇ ਨੇ, ਉਹ ਬੈਂਕ ਨੂੰ ਛੱਡ ਕੇ ਤੁਹਾਡੇ ਕੋਲ ਕਿਉਂ ਆਉਣ? ਬਸ 1 ਮਿੰਟ ਚ ਦੱਸ ਦਿਓ ਜੀ।
ਬਿਲਕੁਲ ਬਰਾੜ ਸਾਹਿਬ, ਇੱਕ ਤਾਂ ਦੇਖੋ ਅਕਸਰ ਇਹ ਦੇਖਿਆ ਗਿਆ ਵੀ ਜਦੋਂ ਆਪਾਂ ਟੀ ਐਫ ਐਸ ਏ ਕਰਾਉਂਦੇ ਹਾਂ ਆਮ ਤੌਰ ਤੇ ਉਹ ਇਨਵੈਸਟ ਹੀ ਨਹੀਂ ਕਿਤੇ ਕੀਤੇ ਹੁੰਦੇ। ਸੋ ਟੀ ਐਫ ਐਸ ਏ ਇੱਕ ਬਹੁਤ ਵਧੀਆ ਟੂਲ ਹੈਗਾ ਜਿਹੜੀ ਕਿ ਤੁਸੀਂ ਜੋ ਮਾਰਕੀਟ ਦੇ ਵਿੱਚ ਆਪਦਾ ਪੈਸਾ ਤੁਸੀਂ ਮਤਲਬ ਇਨਵੈਸਟ ਕਰਦੇ ਆ, ਚਾਹੇ ਕੋਈ ਵੀ ਪਰਪਸ ਆ, ਘਰ ਦੇ ਵਾਸਤੇ ਤੁਸੀਂ ਸੇਵ ਕਰ ਰਹੇ ਹੋ, ਰਿਟਾਇਰਮੈਂਟ ਵਾਸਤੇ ਸੇਵ ਕਰ ਰਹੇ ਹੋ, ਉਹੀ ਇਨਵੈਸਟਮੈਂਟ ਹੋਣੀ ਜ਼ਰੂਰੀ ਆ ਕਿਉਂਕਿ ਜੇ ਰਿਟਰਨ ਆਊਗੀ ਤਾਂ ਹੀ ਉਹ ਟੈਕਸ ਫ੍ਰੀ ਜਿਹੜੀ ਰਿਟਰਨ ਦਾ ਸਾਨੂੰ ਫਾਇਦਾ। ਜੇ ਉਹ ਪੈਸੇ ਵੈਸੇ ਹੀ ਤੁਹਾਡੇ ਜੀ ਆਈ ਸੀ ਜਾਂ ਕੋਈ ਐਵੇਂ ਇੱਕ ਮਤਲਬ ਕਿ ਰੈਗੂਲਰ ਅਕਾਊਂਟ ਦੇ ਵਿੱਚ ਪਏ ਆ ਇਨਵੈਸਟਡ ਨਹੀਂ, ਤਾਂ ਉਹਦਾ ਕੋਈ ਫਾਇਦਾ ਨਹੀਂ। ਆਮ ਤੌਰ ਤੇ ਇਹੀ ਦੇਖਿਆ ਗਿਆ ਵੀ ਤੁਹਾਡੇ ਪੈਸੇ ਆ ਗਾ ਇਨਵੈਸਟਡ ਨਹੀਂ ਗਏ, ਜਾਂ ਤੁਹਾਡੀ ਪ੍ਰੋਪਰ ਬੈਨੀਫਿਸ਼ਰੀ ਨਹੀਂ ਅਸਾਈਨ ਕੀਤੀ ਗਈ, ਜਾਂ ਉਹਦਾ ਕੰਟਿੰਜੈਂਟ ਓਨਰ ਨਹੀਂ ਅਸਾਈਨ ਕੀਤਾ ਗਿਆ, ਜਿਹਦੇ ਵਿੱਚ ਕਿ ਤੁਹਾਨੂੰ ਬਹੁਤ ਜਿਹੜੇ ਹੈਗੇ ਆ ਫਾਇਦੇ ਹੋ ਸਕਦੇ ਆ ਜਾਂ ਨੁਕਸਾਨ ਹੋ ਸਕਦਾ ਜੇ ਤੁਹਾਡੀ ਪ੍ਰੋਪਰ ਜਿਹੜਾ ਟੀ ਐਫ ਐਸ ਏ ਨਹੀਂ ਕੀਤਾ ਹੋਇਆ। ਸੋ ਅਸੀਂ ਹਮੇਸ਼ਾ ਤੁਹਾਡੇ ਕੋਲ ਪ੍ਰੋਪਰ ਫੰਡਸ ਨੇ, ਤੁਹਾਡੀ ਨੀਡ ਅਨਾਲਿਸਿਸ ਕਰਕੇ ਤੇ ਤੁਹਾਡੀ ਜਿਹੜੀ ਪ੍ਰੋਫਾਈਲ ਪ੍ਰੋਪਰ ਬਣਾ ਕੇ ਅਸੀਂ ਇਨਵੈਸਟ ਕਰਦੇ ਹਾਂ। ਸੋ ਕਦੇ ਵੀ ਤੁਹਾਨੂੰ ਕੋਈ ਕੁਐਸਚਨ ਹੈ, ਤੁਹਾਡਾ ਐਗਜ਼ਿਸਟਿੰਗ ਟੀ ਐਫ ਐਸ ਏ ਹੈ, ਤੁਸੀਂ ਨਹੀਂ ਉਹਦੇ ਤੋਂ ਸੈਟਿਸਫਾਈ, ਗਿਵ ਅਸ ਅ ਕਾਲ 416-917
ਧੰਨਵਾਦ
ਜੀ, ਮਿਹਰਬਾਨੀ ਬਹੁਤ ਬਹੁਤ ਬਰਾੜ ਸਾਹਿਬ। ਸ਼ਿਵਿੰਦਰ ਸਾਡੇ ਨਾਲ ਨੇ ਜੀ, ਮਿੰਟ ਆਪਣੇ ਕੋਲ ਦੋ ਕੀ ਰਹਿ ਗਏ ਨੇ। ਸ਼ਿਵਿੰਦਰ ਜੀ, ਜਿਹੜੇ ਕਹਿੰਦੇ ਸੀ ਅਸੀਂ ਆਮ ਆਦਮੀ ਆ ਹੁਣ ਖਾਸ ਬਣ ਗਏ, ਜਿਹੜੇ ਕਹਿੰਦੇ ਸੀ ਪੰਜਾਬ ਖੁਦ ਮੁਖਤਿਆਰ ਹੋਣਾ ਚਾਹੀਦਾ, ਉਹ ਕਾਂਗਰਸ ਦੇ ਜਾ ਕੇ ਬੁੱਕਲ ਦੇ ਵਿੱਚ ਬੈਠ ਗਏ ਜੀ ਕਾਂਗਰਸ ਦੀ, ਉਹ ਕਹਿੰਦੇ ਇਹੀ ਪਾਰਟੀ ਆ, ਕੀ ਕਹਿਣਾ ਚਾਹੋਗੇ? ਖਾਸ ਕਰਕੇ ਸਾਡੇ ਜਿਹੜੇ ਵਿਦੇਸ਼ੀ ਲੋਕ ਜਿਹੜੇ ਲਾਈ ਲੱਗ ਨੇ ਬਹੁਤ, ਜਿਹੜੇ ਐਵੇਂ ਮਗਰ ਲੱਗ ਜਾਂਦੇ ਨੇ, ਉਹਨਾਂ ਨੂੰ ਕੁਝ ਟਿਪ ਦੇ ਕੇ ਜਾਓ ਜੀ।
ਦੇਖੋ ਜੀ, ਉਹਨਾਂ ਨੂੰ ਇੱਕੋ ਹੀ ਗੱਲ ਆ, ਮੈਂ ਵਾਰ ਵਾਰ ਕਹਿਣਾ ਵਾ, ਤੇ ਕਈ ਵਾਰ ਉਹ ਫਿਰ ਮੈਨੂੰ ਵੀ ਗਾਲਾਂ ਕੱਢ ਦਿੰਦੇ ਨੇ, ਪਰ ਮੈਂ ਫਿਰ ਵੀ ਕਹਿੰਦਾ ਰਹੂੰਗਾ ਕਿ ਭਾਈ ਫੈਨ ਫੋਨ ਨਾ ਬਣਿਆ ਕਰੋ। ਫੈਨ ਬਣਨਾ ਕਿਸੇ ਅਦਾ ਉਦਾ ਕਾਰ ਦਾ ਬਣ ਲਓ ਜਾਂ ਕਿਸੇ ਗਾਇਕ ਦਾ ਬਣ ਲਓ, ਲੀਡਰਾਂ ਦੇ ਫੈਨ ਨਹੀਂ ਬਣੀ ਜਾਂਦਾ, ਨਾ ਪੱਤਰਕਾਰਾਂ ਦੇ ਫੈਨ ਬਣੀ ਦਾ ਹੁੰਦਾ। ਇਹਨਾਂ ਨੂੰ ਤਾਂ ਸਵਾਲ ਕਰੀਦੇ ਨੇ, ਇਹਨਾਂ ਦੇ ਕੰਮ ਪਰਖੀ ਦੇ ਨੇ। ਸੋ ਜਦੋਂ ਇਹ ਲੀਡਰ ਸਾਹਿਬ ਹੁਣ ਕਾਂਗਰਸ ਪਾਰਟੀ ਚਲੇ ਗਏ, ਜਦੋਂ ਆਮ ਆਦਮੀ ਪਾਰਟੀ ਜਾਣਾ ਵੀ ਸੀਗਾ, ਉਦੋਂ ਵੀ ਇਹਨਾਂ ਨੇ ਕਿਹਾ ਸੀ ਕਿ ਮੈਂ ਆਪਣਾ ਭਵਿੱਖ ਦੇਖ ਕੇ ਜਾਊਂਗਾ। ਹੁਣ ਇਹਨਾਂ ਨੂੰ ਲੱਗਿਆ ਕਿ ਭਵਿੱਖ ਮੇਰਾ ਉੱਧਰ ਸੁਰੱਖਿਅਤ ਹੈ ਨੀ ਗਾ, ਨਾ ਕੋਈ ਤੀਜਾ ਬਦਲ ਮੈਂ ਬਣਾ ਸਕਦਾ। ਦੇਖ, ਉਹਨਾਂ ਨੇ ਆਪਣਾ ਫਿਊਚਰ ਦੇਖ ਲਿਆ, ਕਿਉਂਕਿ ਕੋਈ ਲੋਕ ਸੇਵਾ ਵਗੈਰਾ ਤਾਂ ਕਰਨੀ ਨੀ ਸੀਗੀ, ਨਾ ਕੋਈ ਇਨਕਲਾਬ ਲਿਆਉਣਾ ਸੀਗਾ, ਜਿਹਨੂੰ ਆਮ ਤੌਰ ਤੇ ਵਿਦੇਸ਼ਾਂ ਸਾਡੇ ਸੱਜਣਾਂ ਦੇ ਮੂੰਹ ਤੋਂ ਚੜਿਆ ਹੁੰਦਾ ਵੀ ਇਹਦਾ ਜੀ ਇਨਕਲਾਬੀ ਬੰਦਾ ਹੈਗਾ। ਨਹੀਂ, ਇਹਨਾਂ ਨੇ ਆਪਣਾ ਫਿਊਚਰ ਜਿਹੜਾ ਹੈਗਾ ਉਹ ਸਿਕਿਓਰ ਕਰਨਾ ਸੀ। ਉਹਨੂੰ ਲੱਗਿਆ ਕਿ ਕਾਂਗਰਸ ਪਾਰਟੀ ਵਿੱਚ ਉੱਧਰ ਚਲਿਆ ਗਿਆ ਬੰਦਾ।
ਆਮ ਆਦਮੀ ਪਾਰਟੀ ਵਾਲੇ ਬਹੁਤ ਹੁਣ ਉਤਲੀ ਹਵਾ 'ਚ ਹੋਏ ਹੋਏ ਆ, ਉਹ ਕਹਿੰਦੇ ਜੀ ਅਸੀਂ ਤਾਂ ਪਹਿਲਾਂ ਹੀ ਕਿਹਾ ਸੀ। ਖਹਿਰਾ ਇਹੋ ਜਿਹਾ ਆਮ ਆਦਮੀ ਪਾਰਟੀ ਵਾਲਿਆਂ ਬਾਰੇ ਵੀ ਦੱਸ ਜੋ ਕੁਛ, ਕੇਜਰੀਵਾਲ ਦੇ ਬਹੁਤਾ ਨੇੜੇ ਨੇ ਜਿਹੜੇ।
ਕੇਜਰੀਵਾਲ ਤਾਂ ਬੋਲੂ ਕਿ ਪੰਜਾਬ ਵਾਲਿਆਂ ਨੂੰ ਤਾਂ ਇਹ ਸ਼ਰਮ ਆਉਣੀ ਚਾਹੀਦੀ ਵੀ ਕੇਜਰੀਵਾਲ ਦਿੱਲੀ 'ਚ ਬੈਠਾ, ਸਾਰੀਆਂ ਪਾਲਿਸੀਆਂ ਉਹੀ ਲਾਗੂ ਕਰ ਰਿਹਾ ਜਿਹੜੀਆਂ ਆਰਐਸਐਸ ਕਰ ਰਹੀ ਹੈ। ਉਹ ਆਪਣੇ ਸਕੂਲਾਂ ਦੇ ਵਿੱਚ ਇਹੋ ਜਿਹਾ ਸਿਲੇਬਸ ਲਿਆ ਰਿਹਾ, ਕਹਿੰਦਾ ਇਹਦੇ ਨਾਲ ਜੀ ਦੇਸ਼ ਭਗਤ ਪੈਦਾ ਹੋਣਗੇ ਬੱਚੇ ਤੁਹਾਡੇ। ਮਤਲਬ ਆਹ ਤਾਂ ਕੰਮ ਬੀਜੇਪੀ ਦਾ ਸੀ, ਉਹ ਤੁਸੀਂ ਕਰ ਰਹੇ ਹੋ। ਦਿੱਲੀ ਦੇ ਵਿੱਚ ਜਿਹੜੀ ਹਿੰਸਾ ਹੋਈ ਸੀ 2020 ਦੇ ਵਿੱਚ, ਉਹਦੇ ਵਿੱਚ ਉਹਨੇ ਉਹਦਾ ਜਿਹੜਾ ਸਟੈਂਡ ਆ ਦੋਗਲਾ ਕੀ, ਉਹਦਾ ਸਟੈਂਡ ਹੀ ਬੀਜੇਪੀ ਪੱਖੀ ਰਿਹਾ ਹੈਗਾ। ਸੋ ਇਹ ਸਵਾਲ ਜਾ ਕੇ ਕੇਜਰੀਵਾਲ ਨੂੰ ਕਰਨੇ ਚਾਹੀਦੇ ਨੇ, ਪੰਜਾਬ ਵਾਲੇ ਜਿਹੜੇ ਉਹਦੇ ਹਮਦਰਦ ਨੇ।
ਕਸ਼ਮੀਰ ਮਸਲੇ ਤੇ ਉਹਦਾ ਸਟੈਂਡ ਹੋਰ ਤੇ ਦਿੱਲੀ ਦੇ ਵਿੱਚ ਹੋਰ,
ਕਸ਼ਮੀਰ ਤੇ ਹੋਰ, ਉਹਦਾ ਸਟੈਂਡ ਲਗਭਗ ਉਹੀ ਹੈ ਚਰਨਜੀਤ। ਸਿਰਫ ਹੁਣ ਇਹ ਵੀ ਟੀਮ ਦਾ ਫਰਕ ਹੋ ਗਿਆ ਵੀ ਉਹ ਥੋੜਾ ਜਿਹਾ ਸੌਫਟ ਆ, ਦੂਜਾ ਮੋਦੀ ਹੁਣੇ ਹਾਰਡ ਨੇ। ਮੈਂ ਕਦੇ ਕਹਿੰਦਾ ਹੁੰਦਾ ਸੀਗਾ ਕਿ ਇਹ ਐਕਸਟ੍ਰੀਮ ਤੇ ਜਾ ਕੇ ਇੱਕੋ ਹੀ ਨਿਕਲ ਜਾਂਦੇ ਨੇ, ਕਿਉਂਕਿ ਉਹ ਵੀ ਇੱਕ ਡਿਕਟੇਟਰ ਵਾਂਗੂ ਵਿਵਹਾਰ ਕਰਦਾ, ਇਹ ਵੀ ਕਰਦਾ, ਤੇ ਉਹਦੇ ਹੁਣ ਕੁਛ ਲੱਛਣ ਉਹਨੇ ਦਿਖਾ ਦਿੱਤੇ ਆ ਕਿ ਦਿੱਲੀ ਦੀ ਹਿੰਸਾ 'ਚ ਵਿਵਹਾਰ ਕਿਵੇਂ ਆ, ਰਾਜਾਂ ਨੂੰ ਵੱਧ ਅਧਿਕਾਰਾਂ ਦੇ ਮੁੱਦੇ ਉੱਤੇ ਉਹ ਕੀ ਸਟੈਂਡ ਕਰਦਾ ਵਗੈਰਾ ਵਗੈਰਾ।
ਬਿਲਕੁਲ, ਧੰਨਵਾਦ ਜੀ ਸ਼ਿਵਿੰਦਰ ਜੀ, ਬਹੁਤ ਬਹੁਤ ਜਾਂਦਾ ਜਾਂਦਾ ਆਪਣਾ ਸੁਨੇਹਾ ਦੇ ਜਾਂ ਦੋਸਤੋ ਬਿਜ਼ਨਸ ਦਾ। ਜੇ ਕਿਸੇ ਪ੍ਰੋਪਰਟੀ ਦੀ ਭਾਲ ਦੇ ਵਿੱਚੋਂ ਫਿਰ ਵੀ ਕਾਲ ਕਰਿਓ, ਆਪਣੀ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ, ਅਸੀਂ ਐਕਸਟੈਂਸਿਵ ਮਾਰਕੀਟਿੰਗ ਕਰਕੇ ਬਹੁਤ ਵਧੀਆ ਪ੍ਰਾਈਸ ਤੇ ਮਿੱਥੇ ਹੋਏ ਸਮੇਂ ਦੇ ਵੀ ਤੁਹਾਡੀ ਪ੍ਰੋਪਰਟੀ ਵੇਚ ਸਕਦੇ ਹਾਂ। ਕਾਫੀ ਸਾਰੇ ਪ੍ਰੋਜੈਕਟ ਮਾਰਕੀਟ ਦੇ ਵਿੱਚ ਹੈਗੇ ਨੇ, ਕੁਛ ਰੈਂਟਲ ਗਰੰਟੀ ਵਾਲੇ ਪ੍ਰੋਜੈਕਟ ਨੇ। ਜੇ ਕਿਤੇ ਇਨਵੈਸਟ ਕਰਨਾ, ਪੈਸੇ ਤੋਂ ਪੈਸਾ ਕਿਵੇਂ ਬਣਦਾ ਇਹ ਵੇਖਣਾ, ਆਪਣੇ ਪੈਸੇ ਤੁਹਾਡੇ ਕੋਲ ਜੋੜੇ ਹੋਏ ਹੈਗੇ ਨੇ ਡਾਊਨ ਪੇਮੈਂਟ ਲਈ, ਫਿਰ ਵੀ ਮੈਨੂੰ ਕਾਲ ਕਰ ਲਿਓ। 6473384636 ਮੇਰਾ ਨੰਬਰ, 6473008436। ਧੰਨਵਾਦ ਬਹੁਤ ਬਹੁਤ ਤੁਹਾਡਾ।
The views expressed on the preceding program may not necessarily be those of the owner or management of WTOR radio station.
COVID-19 से हमने ये सीखा है कि एक छोटी सी चीज कितनी तेजी से फैल सकती है, एक उठती लहर की तरह। अगर हम में से ज्यादातर लोग वैक्सीन लगवा लें तो हम एक बड़ी लहर शुरू कर सकते हैं, कनाडा के लोगों की लहर, जो हमें अपने प्यारी जगहों और अपने प्यारों के पास लौटने में मदद करेगी। हम सब वैक्सीन लगवा कर मदद कर सकते हैं। canada.ca/covidvaccine पर मजीद जानें। हुकूमत कनाडा की तरफ से एक पैगाम।
आप वहाँ नहीं, लेकिन जब आप रेमिटली के जरिए पैसे घर भेजते हैं तो आप अपनों के पास महसूस करते हैं, बेटी की सालगिरह के लिए या किसी भी मौका पर। रेमिटली आपको देता है तेज और महफूज ट्रांसफर की सहूलत और फौरी अपडेट से आप और आपके अपनों को जहनी सुकून। रेमिटली ऐप डाउनलोड करें और अपने पहले ट्रांसफर पर खुसूसी ऑफर से फायदा उठाएं। रेमिटली।
ਸੋਢੀ ਫਰਨੀਚਰ ਵੱਲੋਂ ਆਪਣੇ ਵੈਲਿਊਬਲ ਕਸਟਮਰਸ ਵਾਸਤੇ ਇੱਕ ਖਾਸ ਸੂਚਨਾ। ਲੌਕਡਾਊਨ ਦੀ ਮੌਜੂਦਾ ਸਿਚੁਏਸ਼ਨ ਨੂੰ ਦੇਖਦੇ ਹੋਏ ਆਪਣੇ ਕਸਟਮਰਸ ਦੀ ਸੇਫਟੀ ਲਈ ਸੋਢੀ ਫਰਨੀਚਰ ਨੇ ਕਰਬ ਸਾਈਡ ਪਿਕਅਪ ਅਤੇ ਡੋਰ ਡਿਲੀਵਰੀ ਦੀ ਸਰਵਿਸ ਸ਼ੁਰੂ ਕਰ ਦਿੱਤੀ ਹੈ। ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਆਪਣਾ ਫਰਨੀਚਰ ਪਸੰਦ ਕਰੋ ਤੇ ਆਪਣਾ ਫੋਨ ਨੰਬਰ ਇਹਨਾਂ ਨੂੰ ਈਮੇਲ ਕਰੋ central@sodhifurniture.com ਤੇ। ਸੋਢੀ ਫਰਨੀਚਰ ਦੀ ਸੇਲਸ ਟੀਮ ਵਰਚੁਅਲ ਟੂਰਸ ਅਤੇ ਬੈਸਟ ਡੀਲਸ ਲਈ ਤੁਹਾਨੂੰ ਆਪ ਫੋਨ ਕਰੇਗੀ। ਖੂਬਸੂਰਤ ਫਰਨੀਚਰ ਬੈਸਟ ਪ੍ਰਾਈਸਿਸ ਤੇ ਮਿਲੇਗਾ ਸੋਢੀ ਫਰਨੀਚਰ ਤੋਂ।
ਪੰਜਾਬ ਇੱਕ ਵਾਰ ਫੇਰ ਬਣਨ ਜਾ ਰਿਹਾ ਹੈ ਸੈਂਟਰ ਆਫ ਅਟਰੈਕਸ਼ਨ, ਕਿਉਂਕਿ ਇਸ ਵਰਲਡ ਇਨਵਾਇਰਮੈਂਟ ਡੇ ਦੇ ਮੌਕੇ ਤੇ 5 June ਇੰਡੀਆ ਟਾਈਮ ਰਾਤ 9 ਵਜੇ ਕੁਝ ਐਸਾ ਅਨਾਉਂਸ ਹੋਣ ਜਾ ਰਿਹਾ ਹੈ ਜੋ ਵਰਲਡ ਲੈਵਲ ਤੇ ਪੰਜਾਬ ਦੀ ਤਸਵੀਰ ਬਦਲ ਦੇਗਾ। ਕੁਦਰਤ, ਵਿਗਿਆਨ ਤੇ ਪੰਜਾਬੀਅਤ ਦੀ
ਵਰਲਡ ਕਲਾਸ ਝਲਕ ਦੀ ਚਰਚਾ ਆਲਰੇਡੀ ਨਿਊਯਾਰਕ ਦੇ ਟਾਈਮਸ ਸਕੁਆਇਰ ਦੀਆਂ ਵੱਡੀਆਂ ਸਕਰੀਨ ਤੇ ਹੋ ਰਹੀ ਹੈ। ਦੇਖ ਸਕਦੇ ਹੋ ਦ ਲਾਈਵਲੀ ਸਿਟੀ ਦੇ ਯੂਟਿਊਬ ਚੈਨਲ ਤੇ।
ਕੈਨੇਡਨ ਸਬਜ਼ੀ ਫਾਰਮ, ਫਰੈਸ਼ ਵੈਜੀਟੇਬਲਸ, ਫਰੂਟਸ ਐਂਡ ਫਾਰਮਰਸ ਮਾਰਕੀਟ, ਹਰ ਤਰ੍ਹਾਂ ਕੇ ਤਾਜ਼ੇ ਔਰਗੈਨਿਕ ਸਬਜ਼ੀਆਂ, ਪੌਦੇ, ਫਲ ਕੀ ਵਰਾਇਟੀ ਸਟ੍ਰੇਟ ਫ੍ਰੋਮ ਦ ਫਾਰਮ। ਇਸ ਸੀਜ਼ਨ ਮੇ ਪੌਦੇ, ਫੂਲ, ਫਲ ਔਰ ਸਬਜ਼ੀਆਂ ਲਗਾਨੇ ਕੇ ਲਿਏ ਪਨੀਰੀ ਕੀ ਬੇਸ਼ੁਮਾਰ ਵਰਾਇਟੀ ਮੌਜੂਦ। ਹੈਲਦੀ ਲਿਵਿੰਗ ਡਾਇਰੈਕਟ ਫ੍ਰੋਮ ਦ ਫਾਰਮ, ਕੈਨੇਡਨ ਸਬਜ਼ੀ ਫਾਰਮ। SOPs ਕਾ ਖਾਸ ਖਿਆਲ ਔਰ ਹਰ ਤਰ੍ਹਾਂ ਕੀ ਮਿੱਟੀ, ਖਾਦ, ਰੋਜ਼ ਬੁਸ਼ਿਸ ਔਰ ਫਰੂਟ ਟ੍ਰੀਜ਼ ਵੀ ਦਸਤਿਆਬ। 1205